दंडौत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने हुक्म किया है कि जिन्ने भी वधिया तो वधिया कपड़े ने वो सारे दे सारे लियांदे जाण। कवि संतोख सिंह जी दस रहे सन के हजारां दी गिणती दे विच कपड़िया दे थान सतगुरां दे अगे लियांदे गए ने जिहड़े कपड़े अनेकां प्रकार दे नाल बने होए ने। कल इथों तक कथा पहुंची सी अज इथों अगे मैं प्रारंभ करदा। सगरे बाहर सोनिक साए जुदे जुदे कर गुरु दिखाए। ग्रंथाकार भाई संतोख सिंह जी लिखते ने कि सारे दे सारे कपड़िया नू खजाने दे विचों बाहर कढ़िया गया है ते वखरे वखरे करके सारे जिहड़े कपड़े से ओ सतगुरु गोविंद सिंह सच्चे पातशाह जी नू दिखाए गए।
अनक जात के सुंदर कने चौदिश ते आए जर सने।
जेड़े कपड़े अनेका रंगा दे ने अनेका तरीकियां दे ने ते सारे तो सुंदर ने चौदिश ते आए जर सने। जरी दे बूटियां दे समेत जेड़े कपड़े भाव के चारे दिशावां दे विचों संगत दे वलों पहुंचे हुए सन।
जिन को देखत होत हुलास मनो देत कर अधिक पर काश।
ऐसे सुंदर कपड़े ने जिन्हां नू देखण दे नाल ही मन दे विच खुशियां दा खेड़ा पैदा हो जांदा है। मनो देत कर अधिक प्रकाश भाव के जदों चमकदे ने ते मनो इस तरह लगदा है कि जिवें सूरज दीआं किरणां छुट रहीआं हो।
कारीगर चतरन के करे सब दिखाए कर आगे तरे।
बड़े सूझ वाले जेड़े कारीगर ने उन्हां दे वल्लों कपड़े बनाए गए ने ऐसे जेड़े कपड़े से वो दिखा दिखा के सतगुरां नूं सतगुरां दे अगे रखे गए।
बौर जोन पुर आदिक जेते अनक उपायन पठवट तेते।
ग्रंथाकार भाई संतोख सिंह जी लिखते ने इस तो इलावा जौनपुर दे विचों भी बहुती सारी जेड़े भेटा सी ओ सतगुरां दे वल संगत दे वलों भेजी जांदी सी।
अतर फुलेल बिसाल तहां को कर कर सोनिक साए महा को।
अतर ते फुलेल ए जिहड़ियां खुशबूदार चीजां सन ए भी सारियां उस वेले सतगुरु गोविंद सिंह सच्चे पातशाह जी ने हुक्म करके बाहर कढवाईआं।
जब ब्रेंद को धरियो अगारी ਦਾਸਨ ਪ੍ਰਤੀ ਸਤ ਗੁਰੂ ਉਚਾਰੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਸਾਰਾ ਕੁਝ ਇਕੱਠਾ ਕਰਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ ਗਿਆ, ਉਸ ਵੇਲੇ ਆਪਣੇ ਦਾਸਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ,
ਆਤਰ ਫੁੱਲੇ ਲਣ ਥਾਨ ਪਿਗੋਵੋ, ਤਾਸ ਬਾਦਲਾ ਆਦਿਕ ਜੋਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਤਰ ਦੇ ਨਾਲ ਤੇ ਫਲੇਲ ਦੇ ਨਾਲ ਇਹ ਸਾਰੇ ਦੇ ਸਾਰੇ ਜਿੰਨੇ ਵੀ ਕੱਪੜਿਆਂ ਦੇ ਥਾਨ ਨੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਭਿਉਂ ਦਿੱਤਾ ਜਾਵੇ। ਤਾਸ ਬਾਦਲਾ ਆਦਿਕ ਜੋਵੋ, ਭਾਵ ਕੇ ਤਾਸ ਦਾ ਕੱਪੜਾ, ਬਾਦਲੇ ਦਾ ਕੱਪੜਾ, ਜਿੰਨਾ ਵੀ ਕੱਪੜਾ ਹੈ, ਇਸ ਸਾਰੇ ਕੱਪੜੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਅਤਰ ਤੇ ਫਲੇਲ ਡੋਲ ਡੋਲ ਕੇ ਚੰਗੇ ਤਰੀਕੇ ਦੇ ਨਾਲ ਭਿਉਂਦੇ।
ਬੜੇ ਬੜੇ ਪੁਰ ਤੇ ਬਹੁ ਆਏ, ਕਹਿ ਕਰ ਅਤਰ ਫੁਲੇਲ ਪਿਗਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੱਡੇ ਵੱਡੇ ਸ਼ਹਿਰਾਂ ਤੋਂ ਬਹੁਤ ਜ਼ਿਆਦਾ ਕੀਮਤੀ ਕੱਪੜੇ ਆਏ ਹੋਏ ਸਨ, ਉਹਨਾਂ ਸਾਰਿਆਂ ਕੱਪੜਿਆਂ ਨੂੰ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਅਤਰ ਤੇ ਫੁਲੇਲ ਡੋਲ ਡੋਲ ਕੇ ਭਿਉਂ ਦਿੱਤਾ ਗਿਆ।
ਦਾਸ ਸਿਮੀ ਪੀ ਬਿਸਮਤ ਜੋਵਤ, ਕਿਆ ਲੀਲਾ ਸਤ ਗੁਰ ਕੀ ਹੋਵਤ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਨਿਕਟਵਰਤੀ ਦਾਸ ਨੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਹੇ ਨੇ, ਪਰ ਪਤਾ ਨਹੀਂ ਲੱਗਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦੀ ਲੀਲਾ ਕਰ ਰਹੇ।
ਕਹਿ ਸਭ ਹਿਨ ਕੋ ਆਗ ਲਗਾਈ, ਜਰ ਬਰ ਭਸਮ ਭਈ ਤਿਸ ਥਾਈ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਜਿੰਨੇ ਵੀ ਕੱਪੜਿਆਂ ਦੇ ਥਾਨ ਨੇ ਜਿਨ੍ਹਾਂ ਨੂੰ ਅਤਰ ਤੇ ਫਲੇਲ ਦੇ ਨਾਲ ਭਿਉਂਆ ਗਿਆ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਅੱਗ ਲਾ ਕੇ ਸਾਰਿਆਂ ਨੂੰ ਸਾੜ ਦਿੱਤਾ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਕਮ ਦੇ ਦੁਆਰਾ ਫਿਰ ਅੱਗ ਲਾਈ ਤੇ ਸੜਕੇ ਕੱਪੜੇ ਸਾਰੇ ਸਵਾਹ ਦੀ ਢੇਰੀ ਬਣ ਗਏ।
ਅਤਰ ਸਮੇਤ ਫੁਕਾਏ ਥਾਨ, ਜੋ ਪ੍ਰਾਪਤ ਹੋਏ ਮੋਲ ਮਹਾਨ।
ਅਤਰ ਤੇ ਫਲੇਲ ਦੇ ਸਮੇਤ ਸਾਰੇ ਦੇ ਸਾਰੇ ਜਿਹੜੇ ਥਾਨ ਸੀ ਉਹ ਸਵਾਹ ਦੀ ਢੇਰੀ ਬਣ ਕੇ ਰਹਿ ਗਏ ਨੇ, ਜਿਹੜੇ ਕਿ ਬਹੁਤ ਵੱਡੇ ਮੁੱਲ ਦੇ ਨਾਲ ਹੱਥ ਲੱਗਦੇ ਨੇ।
ਤਿੰਨ ਤੇ ਨਿਕਸਿਓ ਰਜਤ ਕਨੇਰਾ, ਇਕੱਠੋ ਕਰਵਾਇਓ ਤਿਸ ਬੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕੱਪੜੇ ਸੜ ਗਏ ਤੇ ਉਹਨਾਂ ਕੱਪੜਿਆਂ ਦੇ ਵਿੱਚੋਂ ਫਿਰ ਬਹੁਤਾ ਸਾਰਾ ਜਿਹੜਾ ਘਨੇਰਾ ਰਜਤ ਹੈ ਉਹ ਨਿਕਲਿਆ ਹੈ, ਭਾਵ ਕੇ ਬਹੁਤਾ ਸੋਨਾ ਤੇ ਚਾਂਦੀ ਉਹਨਾਂ ਕੱਪੜਿਆਂ ਦੇ ਵਿੱਚੋਂ ਨਿਕਲਿਆ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਿਸ ਤਰ੍ਹਾਂ ਬਾਦਲਾ ਕੱਪੜਾ ਹੈ ਉਹ ਰੇਸ਼ਮ ਦੇ ਵਿੱਚ ਸੋਨੇ ਦੀਆਂ ਤੇ ਚਾਂਦੀ ਦੀਆਂ ਤਾਰਾਂ ਪਾ ਕੇ ਬਣਾਇਆ ਜਾਂਦਾ ਹੈ, ਇਸ ਕਰਕੇ ਜਦੋਂ ਕੱਪੜਾ ਸੜ ਗਿਆ ਤੇ ਉਹ ਜਿਹੜੀਆਂ ਸੋਨੇ ਤੇ ਚਾਂਦੀ ਦੀਆਂ ਤਾਰਾਂ ਸਨ ਉਹ ਬਾਕੀ ਬਚ ਗਈਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਜਦੋਂ ਸਵਾਹ ਨੂੰ ਫੋਲਿਆ ਗਿਆ ਤੇ ਬਹੁਤਾ ਸਾਰਾ ਉਹਦੇ ਵਿੱਚੋਂ ਸੋਨਾ ਤੇ ਚਾਂਦੀ ਨਿਕਲਿਆ।
ਇਕੱਠੋ ਕਰਵਾਇਓ ਤਸਵੇਰਾ, ਹੁਕਮ ਕਰਕੇ ਇਹ ਸੋਨੇ ਤੇ ਚਾਂਦੀ ਨੂੰ ਸਤਿਗੁਰਾਂ ਨੇ ਇਕੱਠਾ ਕਰਵਾ ਲਿਆ। ਬੰਦ ਪੋਟ ਦੇ ਗੰਢ ਸਵਣ ਕੋ, ਹੁਕਮ ਮਨ ਦਾਸਣ ਧਰ ਤਿਨ ਕੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਦੁਆਰਾ ਸਾਰਿਆਂ ਨੂੰ ਇਕੱਠਾ ਕਰਕੇ ਫਿਰ ਪੋਟਲੀਆਂ ਬਣਾ ਕੇ ਗੰਢਾਂ ਬੰਨ ਦਿੱਤੀਆਂ ਗਈਆਂ ਨੇ।
ਹੁਕਮ ਮਨ ਦਾਸਨ ਤਰ ਤਿਨ ਕੋ,
ਹੁਕਮ ਮੰਨ ਕੇ ਦਾਸਾਂ ਨੇ ਪੋਟਲੀਆਂ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦੀਆਂ ਗੰਢਾਂ ਬਣ ਕੇ ਤਿਆਰ ਕੀਤੀਆਂ।
ਵਹਿਰ ਤਰਾਏ ਉੱਠੇ ਗੋਸਾਈ, ਨਹੀਂ ਕੋਸ਼ ਮੈਂ ਸੌਂਪ ਤਰਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸੋਨੇ ਤੇ ਚਾਂਦੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਨ ਦਾ ਬਿਲਕੁਲ ਵੀ ਹੁਕਮ ਨਾ ਦਿੱਤਾ।
ਇਮ ਚਿਰਤਰ ਕਰ ਸਦਨ ਮਜਾਰੇ, ਬਦਨ ਪ੍ਰਫੁੱਲਤ ਵਹਿਰ ਪਧਾਰੇ।
ਉੱਥੇ ਹੀ ਵਿਹੜੇ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਖ ਦਿੱਤਾ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰ ਤੋਂ ਬਾਹਰ ਨੂੰ ਚੱਲ ਪਏ ਨੇ, ਜਿਨ੍ਹਾਂ ਸਤਿਗੁਰਾਂ ਦਾ ਮੁਖੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ।
ਸਤ ਦਰਵ ਨਦੀ ਕਿਨਾਰੇ ਗਏ, ਦਾਸਨ ਸਾਥ ਹੁਕਮ ਅਸ ਕਏ।
ਚਲਦਿਆਂ ਚਲਦਿਆਂ ਸਤਿਗੁਰੂ ਗੋਬਿੰਦ ਸਿੰਘ ਜੀ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਚਲੇ ਗਏ ਤੇ ਜਿਹੜੇ ਲਾਗੇ ਦਾਸ ਸਨ ਉਹਨਾਂ ਨੂੰ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ।
ਇੱਕ ਹੱਥ ਪਰ ਜਿਹਾਂ ਪਾਣੀ ਤਾਂ ਪ੍ਰਿਅੰਕ ਡਸਾਇਓ ਯਾਨੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੱਥੇ ਇੱਕ ਹੱਥ ਡੂੰਘਾ ਪਾਣੀ ਹੈ ਉਸ ਜਗ੍ਹਾ ਦੇ ਉੱਤੇ ਸਾਡਾ ਪਲੰਗ ਡਾ ਦਿੱਤਾ ਜਾਵੇ। ਉਸੇ ਤਰੀਕੇ ਦੇ ਨਾਲ ਜਿੱਥੇ ਥੋੜਾ ਥੋੜਾ ਪਾਣੀ ਸੀ ਕਰੀਬ ਇੱਕ ਹੱਥ ਤੱਕ ਉੱਥੇ ਸਤਿਗੁਰਾਂ ਦਾ ਪਲੰਗ ਡਾਇਆ ਗਿਆ।
ਤਿਸ ਪਰ ਬੈਠੇ ਗੁਰੂ ਮਹਾਰਾਜ ਜੋਤ ਬਦਨ ਪਰ ਰਹੀ ਬਿਰਾਜ।
ਫੇਰ ਉਸ ਪਲੰਗ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠ ਗਏ ਨੇ ਜਿਨ੍ਹਾਂ ਦੇ ਬਦਨ ਦੇ ਉੱਤੇ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਪ੍ਰਕਾਸ਼ ਦੀ ਗਿਆਨ ਦੀ ਜੋਤ ਬਿਰਾਜਮਾਨ।
ਬਹੁਤ ਸਿੱਖ ਤਿਸ ਥਾਨ ਲਗਾਏ ਜਲ ਮੈਂ ਇੱਕ ਗਰਤ ਖਣ ਵਾਏ।
ਇਸ ਤੋਂ ਬਾਅਦ ਬਹੁਤਿਆਂ ਸਾਰਿਆਂ ਸਿੱਖਾਂ ਨੂੰ ਹੁਕਮ ਕੀਤਾ ਕਿ ਜਿੱਥੇ ਥੋੜਾ ਥੋੜਾ ਪਾਣੀ ਹੈ ਇਹਦੇ ਵਿੱਚ ਇੱਕ ਬਹੁਤ ਵੱਡਾ ਟੋਆ ਕੱਢ ਦਿੱਤਾ ਜਾਵੇ।
ਬਹੁਰ ਹੁਕਮ ਬਹੁਤਨ ਕੋ ਦੀਨਾ ਸਿੱਖ ਦਾਸਨ ਸੋ ਮਾਨਨ ਕੀਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸਾਂ ਨੇ ਹੁਕਮ ਦੀ ਤਾਮੀਲ ਕੀਤੀ ਹੈ ਜਿੱਥੇ ਥੋੜਾ ਥੋੜਾ ਪਾਣੀ ਸੀ ਜਿੱਥੇ ਕਿ ਲਾਗੇ ਹੀ ਸਤਿਗੁਰਾਂ ਦਾ ਪਲੰਗ ਡੱਠਾ ਹੋਇਆ ਸੀ ਉੱਥੇ ਇੱਕ ਬਹੁਤ ਵੱਡਾ ਟੋਆ ਕੱਢ ਦਿੱਤਾ ਗਿਆ ਬਹੁਤ ਹੀ ਜ਼ਿਆਦਾ ਵਿਸ਼ਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਆ ਕਿਉਂਕਿ ਪਾਣੀ ਦੇ ਵਿੱਚ ਹੀ ਕੱਢਿਆ ਗਿਆ ਸੀ ਇਸ ਕਰਕੇ ਸਾਰੇ ਦਾ ਸਾਰਾ ਟੋਆ ਵੀ ਪਾਣੀ ਦੇ ਨਾਲ ਭਰ ਗਿਆ। ਪਤਾ ਨਹੀਂ ਲੱਗਦਾ ਕਿ ਪਾਣੀ ਦੇ ਥੱਲੇ ਕਿੰਨਾ ਵੱਡਾ ਗਹਿਰਾ ਟੋਆ ਹੈ।
ਸਿੱਖ ਦਾਸਨ ਸੋ ਮਾਨਣ ਕੀਨਾ ਬਹੁਰ ਹੁਕਮ ਬਹੁਤਨ ਕੋ ਦੇਨਾ।
ਫੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਨੂੰ ਹੋਰ ਹੁਕਮ ਦਿੱਤਾ ਹੈ ਜਿਹੜਾ ਹੁਕਮ ਉਹਨਾਂ ਸਾਰਿਆਂ ਨੇ ਸੁਖ ਦੇ ਨਾਲ ਮੰਨਿਆ।
ਕਾਂਚਨ ਮਹਾਰਜਤ ਪਾਣ ਜੋ ਕੋਸ਼ ਵਿਖੈ ਤੇ ਆਨੋ ਸੋ।
ਸਤਿਗੁਰਾਂ ਨੇ ਬਹੁਤਿਆਂ ਸਾਰਿਆਂ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਬਹੁਤਾ ਸਾਰਾ ਸੋਨਾ ਤੇ ਬਹੁਤੀ ਸਾਰੀ ਚਾਂਦੀ ਤੇ ਬਹੁਤੇ ਸਾਰੇ ਜਿਹੜੇ ਰੁਪਈਏ ਨੇ ਜਿਹੜੇ ਕਿ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤੇ ਹੋਏ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਾ ਕੁਝ ਕੋਸ਼ ਦੇ ਵਿੱਚੋਂ ਖਜ਼ਾਨੇ ਦੇ ਵਿੱਚੋਂ ਬਾਹਰ ਕੱਢ ਕੇ ਇੱਥੇ ਲੈ ਆਓ।
ਸਿੱਖ ਸੈਂਕੜੇ ਲਗੇ ਹਜ਼ਾਰੇ ਕਾਂਚਨ ਪੋਟ ਬੰਦੀ ਸਿਰ ਤਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਂਕੜਿਆਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਿਰ ਸਿੱਖ ਲੱਗ ਪਏ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਢੋਣ ਦੇ ਵਾਸਤੇ।
ਕੰਚਨ ਪੋਟ ਬੰਦ ਸਿਰ ਤਾਰੇ
ਭਾਵ ਕੇ ਸੋਨੇ ਆਦਿਕ ਦੀਆਂ ਪੰਡਾਂ ਬੰਨ ਬੰਨ ਕੇ ਸਿਰਾਂ ਦੇ ਉੱਤੇ ਧਰ ਧਰ ਕੇ ਲਈ ਆਉਂਦੇ ਨੇ ਦਰਿਆ ਦੇ ਕਿਨਾਰੇ ਦੇ ਉੱਤੇ।
ਜੋ ਚੌਂ ਦਿਸ਼ ਤੇ ਕਹਿ ਮੰਗਵਾਇਓ ਅਪਰ ਹੋਤੋ ਸੋ ਸਕਲ ਅਨਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਥਾਵਾਂ ਤੇ ਹੁਕਮਨਾਮੇ ਭੇਜ ਭੇਜ ਕੇ ਜਿਹੜਾ ਬਹੁਤਾ ਸਾਰਾ ਸੋਨਾ ਮੰਗਵਾਇਆ ਸੀ ਚਾਰੇ ਹੀ ਦਿਸ਼ਾਵਾਂ ਦੇ ਵਿੱਚੋਂ ਉਹ ਵੀ ਸਤਿਗੁਰਾਂ ਨੇ ਮੰਗਾ ਲਿਆ ਤੇ ਹੋਰ ਵੀ ਜਿੰਨਾ ਪਹਿਲਾਂ ਖਜ਼ਾਨਿਆਂ ਦੇ ਵਿੱਚ ਇਕੱਤਰ ਸੀ ਉਹ ਵੀ ਸਾਰਾ ਮੰਗਾ ਲਿਆ।
ਮਹਾਰਜਤ ਪਣ ਸਿਰ ਤਾਰ ਲਿਆਵੇ ਗਰਤ ਗੁਰੂ ਆਗੈ ਤਹਿ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨਾ ਚਾਂਦੀ ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਰੁਪਈਏ ਨੇ ਉਹਨਾਂ ਨੂੰ ਪੰਡਾ ਬਣ ਬਣ ਕੇ ਸਿਰਾਂ ਦੇ ਉੱਤੇ ਲੈ ਕੇ ਆਉਂਦੇ ਨੇ ਤੇ ਜਦੋਂ ਸਤਿਗੁਰਾਂ ਦੇ ਲਾਗੇ ਪਹੁੰਚਦੇ ਨੇ ਤੇ ਸਤਿਗੁਰੂ ਜੀ ਹੁਕਮ ਕਰਦੇ ਨੇ ਇਸ ਜਗ੍ਹਾ ਦੇ ਉੱਤੇ ਜਿੱਥੇ ਟੋਆ ਪੁੱਟਿਆ ਹੋਇਆ ਇਹਨਾਂ ਚੀਜ਼ਾਂ ਨੂੰ ਸੁੱਟ ਦਿਓ। ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਇੱਕ ਬੰਗਲਾ ਬਣਾਇਆ ਜਾਣਾ ਸੀ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਜਿਹਦੇ ਵਾਸਤੇ ਬਹੁਤਾ ਸਾਰਾ ਸੋਨਾ ਇਕੱਤਰ ਕਰਵਾਇਆ ਸੀ ਪਰ ਦੇਖੋ ਹੁਣ ਪਾਣੀ ਦੇ ਵਿੱਚ ਹੀ ਸਤਿਗੁਰੂ ਜੀ ਬੰਗਲਾ ਬਣਾਉਣ ਲੱਗੇ ਨੇ ਭਾਵ ਕੇ ਉਸ ਸਾਰੇ ਸੋਨੇ ਨੂੰ ਪਾਣੀ ਦੇ ਵਿੱਚ ਹੁਕਮ ਕਰ ਕਰਕੇ ਸੁਟਵਾਈ ਜਾਂਦੇ ਨੇ।
ਘਰ ਸਲਤਾ ਲੱਗ ਹੋਇਓ ਲਾਰਾ ਇੱਕ ਆਵਤ ਇੱਕ ਜਾਤ ਸਿਧਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਿਆ ਦੇ ਕਿਨਾਰੇ ਤੋਂ ਲੈ ਕੇ ਘਰ ਤੱਕ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਨੇ, ਭਾਵ ਕੇ ਲਾਰ ਦੀ ਲਾਰ ਚੀਜ਼ਾਂ ਨੂੰ ਲੈ ਕੇ ਆਉਂਦੀ ਹੈ ਤੇ ਚੀਜ਼ਾਂ ਸੁੱਟ ਕੇ ਦੁਬਾਰਾ ਫੇਰ ਸਿੱਖਾਂ ਦੀ ਇੱਕ ਕਤਾਰ ਹੀ ਵਾਪਸ ਪਰਤਦੀ।
ਤੋਰੇ ਆਣ ਰਜਤ ਪਣ ਕੇ ਰੇ ਬਹੁਤ ਅਸ਼ਰਫੀ ਲੈ ਲੇ ਗੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੋੜਿਆਂ ਦੇ ਵਿੱਚ ਰੁਪਈਏ ਭਰ ਕੇ ਲਿਆਂਦੇ ਗਏ ਨੇ, ਇਸ ਤੋਂ ਇਲਾਵਾ ਤੋੜਿਆਂ ਦੇ ਵਿੱਚ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਵੀ ਲਿਆਂਦੀਆਂ ਗਈ।
ਰਜਤ ਹੇਮ ਕੋ ਜਿਤੋ ਖਜ਼ਾਨਾ ਸਿੱਖ ਹਜ਼ਾਰੋ ਸਿਰ ਧਰ ਆਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨੇ ਤੇ ਚਾਂਦੀ ਦਾ ਜਿੰਨਾ ਵੀ ਖਜ਼ਾਨਾ ਸੀ ਉਹਨੂੰ ਸਿੱਖਾਂ ਨੇ ਸਿਰਾਂ ਤੇ ਧਰ ਧਰ ਕੇ ਲੈ ਆਂਦਾ ਤੇ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਉਸੇ ਜਗ੍ਹਾ ਦੇ ਉੱਤੇ ਪਾਣੀ ਦੇ ਵਿੱਚ ਸੁੱਟ ਦਿੱਤਾ।
ਬਾਹਰ ਹੁਕਮ ਸਤ ਗੁਰੂ ਬਖਾਨਾ ਲਿਆਵੋ ਅਬੇ ਜਵਾਹਰ ਖਾਨਾ।
ਜਦੋਂ ਸੋਨਾ ਵੀ ਸੁੱਟ ਦਿੱਤਾ, ਚਾਂਦੀ ਵੀ ਸੁੱਟ ਦਿੱਤੀ ਤੇ ਜਦੋਂ ਬਹੁਤੇ ਸਾਰੀ ਮਾਇਆ ਦੇ ਸਿੱਕੇ ਵੀ ਸੁੱਟ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਬਹੁਤੇ ਸਾਰੇ ਸਿੱਕੇ ਸੋਨੇ ਦੇ ਵੀ ਬਣੇ ਹੋਏ ਸਨ, ਤੇ ਫੇਰ ਸਤਿਗੁਰਾਂ ਨੇ ਹੁਕਮ ਕੀਤਾ
ਲਿਆਵੋ ਅਵੇ ਜਵਾਹਰ ਖਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਵਾਹਰ ਖਾਨੇ ਦੇ ਵਿੱਚੋਂ ਹੁਣ ਜਵਾਹਰ ਲੈ ਕੇ ਆਓ, ਭਾਵ ਕਿ ਉਹ ਖਜ਼ਾਨੇ ਨੂੰ ਖੋਲਿਆ ਜਾਵੇ ਜਿਸ ਖਜ਼ਾਨੇ ਦੇ ਵਿੱਚ ਹੀਰੇ ਮੋਤੀ ਤੇ ਵੱਡੇ ਵੱਡੇ ਕੀਮਤੀ ਜਵਾਹਰ ਨੇ।
ਲਿਆਵਣ ਲਾਗੇ ਮੁਕਤਾ ਹੀਰੇ ਗੇਰੇ ਸਲਤਾ ਜਲ ਮੈਂ ਤੀਰੇ।
ਫਿਰ ਹੀਰੇ ਮੋਤੀ ਜਵਾਹਰਾਤ ਉਸ ਜਗ੍ਹਾ ਦੇ ਉੱਤੇ ਲਿਆਂਦੇ ਗਏ ਨੇ,
ਗੇਰੇ ਸਲਤਾ ਜਲ ਮੈਂ ਤੀਰੇ,
ਭਾਵ ਕਿ ਉਹ ਸਾਰੇ ਦੇ ਸਾਰੇ ਵੀ ਕੰਢੇ ਦੇ ਉੱਤੇ ਖਲੋ ਕੇ ਉਸੇ ਦਰਿਆ ਦੇ ਪਾਣੀ ਦੇ ਵਿੱਚ ਸੁੱਟ ਦਿੱਤੇ ਗਏ।
ਕੰਚਨ ਚਾਂਦੀ ਕੇ ਬਹੁ ਬਾਸਨ ਹੇਮ ਜਰਾਉ ਲਿਆਏ ਸੁਦਾਸਨ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੋਨੇ ਤੇ ਚਾਂਦੀ ਦੇ ਬਹੁਤੇ ਸਾਰੇ ਜਿਹੜੇ ਬਣੇ ਹੋਏ ਭਾਂਡੇ ਸੀ ਉਹਨਾਂ ਨੂੰ ਵੀ ਲਿਆਂਦਾ ਗਿਆ, ਜਿਨ੍ਹਾਂ ਭਾਂਡਿਆਂ ਦੇ ਉੱਤੇ ਵੀ ਬਹੁਤ ਪ੍ਰਕਾਰ ਦੇ ਜਿਹੜੇ ਹੀਰੇ ਮੋਤੀ ਨੇ ਉਹ ਜੜੇ ਹੋਏ।
ਡਾਰ ਤਹਿ ਸਭ ਗਰਤ ਮਜਾਰੇ ਲੋਪ ਹੋਤ ਨਹੀਂ ਪਰੈ ਨਿਹਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਚੀਜ਼ਾਂ ਨੂੰ ਉਸੇ ਟੋਏ ਵਾਲੀ ਜਗ੍ਹਾ ਦੇ ਉੱਤੇ ਸੁੱਟੀ ਜਾਂਦੇ ਨੇ, ਥੋੜੀ ਦੇਰ ਪਹਿਲਾਂ ਚੀਜ਼ ਦਿਸਦੀ ਹੈ ਤੇ ਝੱਟ ਹੀ ਦਰਿਆ ਦੇ ਪਾਣੀ ਦੇ ਵਿੱਚ ਲੀਨ ਹੋ ਜਾਂਦੀ ਹੈ, ਫੇਰ ਚੀਜ਼ ਲੱਭਣ ਦਾ ਕੋਈ ਅੰਦਾਜ਼ਾ ਹੀ ਲਾਇਆ ਨਹੀਂ ਜਾ ਸਕਦਾ।
ਜੇ ਤੱਕ ਸਿੱਖ ਸੰਗਤ ਤਹਿ ਪਾਸ ਕਰੈ ਕਾਰ ਜਿਮ ਹੁਕਮ ਪਰ ਕਾਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸਿੱਖ ਸਤਿਗੁਰਾਂ ਦੇ ਲਾਗੇ ਖਲੋਤੇ ਹੋਏ ਨੇ ਉਹ ਉਸੇ ਉਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦੇ ਨੇ ਜਿਵੇਂ ਜਿਵੇਂ ਸਤਿਗੁਰੂ ਜੀ ਫਰਮਾਨ ਕਰਦੇ ਨੇ।
ਪੁਨਾ ਸਿਹਲ ਖਾਨਾ ਮੰਗਵਾਇਵ ਬਹੁਤ ਮੋਲ ਕੇ ਸ਼ਸਤਰ ਸੁਹਾਇਵ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਸਿਲਹ ਖਾਨਾ ਨੂੰ ਖੋਲਿਆ ਜਾਵੇ, ਭਾਵ ਕਿ ਜਿਹਨੂੰ ਆਖਿਆ ਜਾਂਦਾ ਸ਼ਸਤਰ ਘਰ, ਜਿਸ ਖਜ਼ਾਨੇ ਦੇ ਵਿੱਚ ਬਹੁਤੇ ਸਾਰੇ ਕੀਮਤੀ ਹਥਿਆਰ ਰੱਖੇ ਜਾਂਦੇ ਸਨ ਉਹਨੂੰ ਆਖਿਆ ਜਾਂਦਾ ਸੀ ਸਿਲਹ ਖਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿਲਹ ਖਾਨੇ ਨੂੰ ਖੋਲਿਆ ਜਾਵੇ ਤੇ ਜਿੰਨੇ ਵੀ ਵੱਡ ਮੁੱਲੇ ਕੀਮਤੀ ਹਥਿਆਰ ਨੇ ਉਹਨਾਂ ਸਾਰਿਆਂ ਹਥਿਆਰਾਂ ਨੂੰ ਵੀ ਕੱਢ ਕੇ ਲਿਆਂਦਾ ਜਾਵੇ।
ਕੰਚਨ ਮੁਸ਼ਟ ਜਰਾਵ ਜਵਾਹਰ ਖੰਡੇ ਖੜਗ ਦੁਤਾਰੇ ਜ਼ਾਹਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਹਥਿਆਰਾਂ ਨੂੰ ਕੱਢ ਕੇ ਲਿਆਂਦਾ ਗਿਆ ਹੈ ਜਿਨ੍ਹਾਂ ਹਥਿਆਰਾਂ ਦੀਆਂ ਮੁੱਠਾਂ ਦੇ ਨਾਲ ਬਹੁਤਾ ਸਾਰਾ ਸੋਨਾ ਲੱਗਿਆ ਹੋਇਆ। ਇਸ ਤੋਂ ਇਲਾਵਾ ਜਿਵੇਂ ਤਲਵਾਰ ਹੈ ਉਹਦੀ ਮੁੱਠ ਦੇ ਨਾਲ ਬਹੁਤੇ ਸਾਰੇ ਜਰਾਊ ਹੀਰੇ ਮੋਤੀ ਵੀ ਜੜੇ ਹੁੰਦੇ ਸਨ।
ਖੰਡੇ ਖੜਗ ਦੁਤਾਰੇ ਜ਼ਾਹਰ,
ਭਾਵ ਕੇ ਬੜੇ ਖੰਡੇ ਲਿਆਂਦੇ ਗਏ ਨੇ, ਬੜੀਆਂ ਤਲਵਾਰਾਂ ਲਿਆਂਦੀਆਂ ਗਈਆਂ ਨੇ, ਬੜੀਆਂ ਐਸੀਆਂ ਤਲਵਾਰਾਂ ਲਿਆਂਦੀਆਂ ਨੇ ਜਿਹੜੀਆਂ ਕਿ ਦੋਵੇਂ ਪਾਸੇ ਮਾਰ ਕਰਦੀਆਂ ਨੇ, ਕਿਉਂਕਿ ਤਲਵਾਰ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਮੁੜਵੀ ਹੁੰਦੀ ਹੈ ਜਿਹੜੀ ਕਿ ਇੱਕੋ ਪਾਸਿਓਂ ਕੱਟਦੀ ਹੈ, ਇੱਕ ਸਿੱਧੀ ਤਲਵਾਰ ਹੁੰਦੀ ਹੈ
ਜਿਸ ਤਰ੍ਹਾਂ ਖੰਡਾ ਹੁੰਦਾ ਉਹਦੇ ਦੋਵੇਂ ਪਾਸੇ ਧਾਰ ਹੁੰਦੀ ਹੈ, ਉਹ ਦੋਵਾਂ ਪਾਸਿਆਂ ਤੋਂ ਕੱਟਦੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਐਸੇ ਖੰਡੇ ਐਸੀਆਂ ਤਲਵਾਰਾਂ ਲਿਆਂਦੀਆਂ ਗਈਆਂ ਨੇ ਜਿਨ੍ਹਾਂ ਦੀਆਂ ਮੁੱਠਾਂ ਦੇ ਉੱਤੇ ਬਹੁਤਾ ਸੋਨਾ ਤੇ ਹੀਰੇ ਮੋਤੀ ਜੜੇ ਹੋਏ। ਮੁਕਤਾ ਹੀਰੇ ਜਰੇ ਜੇ ਸੰਗ ਇਸ ਪ੍ਰਕਾਰ ਕੇ ਅਨਕ ਨਿਖੰਗ। ਇਸ ਤੋਂ ਇਲਾਵਾ ਬਹੁਤੇ ਸਾਰੇ ਐਸੇ ਪੱਥੇ ਲਿਆਂਦੇ ਗਏ ਨੇ ਜਿਨ੍ਹਾਂ ਦੇ ਉੱਤੇ ਅਨੇਕਾਂ ਪ੍ਰਕਾਰ ਦੇ ਹੀਰੇ ਮੋਤੀ ਮੜੇ ਹੋਏ ਨੇ। ਬ੍ਰਿੰਦ ਸਰਾਸਨ ਕੀਮਤ ਮਹਾ ਸਭ ਉਠਾਏ ਕਰ ਲਿਆਏ ਤਹਾਂ। ਇਸ ਤੋਂ ਇਲਾਵਾ ਬਹੁਤੇ ਸਾਰੇ ਤੀਰ ਲਿਆਂਦੇ ਗਏ ਨੇ ਜਿਨ੍ਹਾਂ ਦੀਆਂ ਮੁਖੀਆਂ ਦੇ ਅੱਗੇ ਸੋਨਾ ਲੱਗਾ ਹੋਇਆ। ਇਸ ਤੋਂ ਇਲਾਵਾ ਬਹੁਤੇ ਸਾਰੇ ਕੀਮਤੀ ਧਨਸ਼ ਲਿਆਂਦੇ ਗਏ ਨੇ ਸਭ ਉਠਾਏ ਕਰ ਲਿਆਏ ਤਹਾਂ। ਸਾਰੇ ਦੇ ਸਾਰੇ ਇਸ ਤਰ੍ਹਾਂ ਦੇ ਕੀਮਤੀ ਹਥਿਆਰ ਦਾਸਾਂ ਦੇ ਵੱਲੋਂ ਚੁੱਕ ਕੇ ਲਿਆਂਦੇ ਗਏ ਦਰਿਆ ਦੇ ਕਿਨਾਰੇ ਦੇ ਉੱਤੇ। ਤਾਵੇ ਇੱਕ ਸਿੱਖ ਨੇ ਪੰਨ ਚ ਉਤਾਰਾ ਕੱਟ ਲਪੇਟ ਕਰ ਟਾਂਪਿਓ ਸਾਰਾ। ਜਦੋਂ ਸਾਰਿਆਂ ਹਥਿਆਰਾਂ ਨੂੰ ਲਿਆਂਦਾ ਗਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸੁੱਟਦੇ ਹੋ ਦਰਿਆ ਦੇ ਵਿੱਚ ਜਿੰਨੇ ਵੀ ਸਾਰੇ ਦੇ ਸਾਰੇ ਹਥਿਆਰ ਨੇ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਹਥਿਆਰਾਂ ਨੂੰ ਦਾਸ ਸੁੱਟਣ ਲੱਗੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਨੇ ਚਲਾਕੀ ਦੇ ਨਾਲ ਸਾਰਿਆਂ ਤੋਂ ਨਜ਼ਰ ਬਚਾ ਕੇ ਇੱਕ ਧਨਸ਼ ਦਾ ਜਿਹੜਾ ਚਿੱਲਾ ਸੀ ਡੋਰੀ ਸੀ ਜਿਹੜੀ ਉਹਨੂੰ ਉਤਾਰ ਲਿਆ ਤੇ ਆਪਣੇ ਲੱਕ ਦੇ ਦੁਆਲੇ ਲਪੇਟ ਕੇ ਉਸ ਚਿੱਲੇ ਨੂੰ ਉਸਨੇ ਉੱਪਰ ਦੇ ਕੱਪੜੇ ਦੇ ਨਾਲ ਉਹਨੂੰ ਢੱਕ ਲਿਆ ਤਾਂ ਕਿ ਪਤਾ ਨਾ ਲੱਗੇ। ਕੀਨ ਦੁਰਾਵਣ ਭਲੇ ਬਣਾਏ ਬ੍ਰਿੰਦ ਸਰਾਸਨ ਡਾਰੇ ਆਏ। ਚੰਗੇ ਤਰੀਕੇ ਦੇ ਨਾਲ ਚਿੱਲੇ ਨੂੰ ਉਸਨੇ ਲੱਕ ਦੇ ਦੁਆਲੇ ਬੰਨ ਕੇ ਕੱਪੜੇ ਦੇ ਨਾਲ ਢੱਕ ਕੇ ਲੁਕਾ ਲਿਆ। ਬ੍ਰਿੰਦ ਸਰਾਸਨ ਡਾਰੇ ਆਏ, ਪਰ ਬਾਕੀ ਦੇ ਸਾਰੇ ਧਨਸ਼ ਸਮੇਤ ਚਿੱਲਿਆਂ ਦੇ ਸੁੱਟ ਦਿੱਤੇ ਗਏ ਉਸ ਦਰਿਆ ਦੇ ਪਾਣੀ ਦੇ ਵਿੱਚ।
ਅੰਤਰ ਜਾਮੀ ਨੇ ਸੋ ਜਾਣਾ ਨਿਕਟ ਸਿੱਖ ਪਾਤਵੈ ਬਖਾਨਾ।
ਭਾਵੇਂ ਕਿ ਉਸਨੇ ਚਿੱਲਾ ਲਾ ਕੇ ਬੜਾ ਚੰਗੇ ਤਰੀਕੇ ਦੇ ਨਾਲ ਲੁਕਾਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ, ਪਰ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਤੋਂ ਉਹ ਬਚ ਨਾ ਸਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਲਾਗੇ ਬੁਲਾਇਆ ਤੇ ਹੁਕਮ ਕੀਤਾ,
ਕੱਟ ਸੋ ਕਿਆ ਲਪੇਟਣ ਕਰਿਓ ਸੁਣਤ ਬਾਕ ਕੋ ਸੋਇਓ ਡਰਿਓ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਸਿੱਖਾ, ਤੂੰ ਆਪਣੇ ਲੱਕ ਦੇ ਨਾਲ ਕੀ ਬੰਨਿਆ ਹੋਇਆ, ਕੀ ਲਵੇਟਿਆ ਹੋਇਆ। ਉਸ ਵੇਲੇ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਤੇ ਸਿੱਖ ਬਹੁਤ ਹੀ ਜ਼ਿਆਦਾ ਡਰਿਆ।
ਹੱਥ ਜੋਰ ਕਰ ਕੀਨਸ ਬਿਨਤੀ ਸੁਣੋ ਪ੍ਰਭੂ ਮੈਂ ਠਾਨੀ ਗਿਣਤੀ।
ਝੂਠ ਨਹੀਂ ਬੋਲਿਆ, ਸੱਚ ਬਿਆਨ ਕੀਤਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਇੱਕ ਕੀਮਤੀ ਧਨਸ਼ ਦਾ ਜਿਹੜਾ ਚਿੱਲਾ ਹੈ ਉਹ ਮੈਂ ਲਾ ਕੇ ਆਪਣੇ ਲੱਕ ਦੇ ਦੁਆਲੇ ਲਪੇਟਿਆ। ਕਹਿੰਦਾ ਸੁਣੋ ਪ੍ਰਭੂ ਜੀ ਮੈਂ ਠਾਨੀ ਗਿਣਤੀ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ, ਮੈਂ ਇੱਕ ਵਿਚਾਰ ਕੀਤੀ ਸੀ ਆਪਣੇ ਮਨ ਦੇ ਨਾਲ।
ਮਮ ਕਮਾਣ ਕੋ ਪੰਚ ਪੁਰਾਣਾ ਸ਼ਸਤਰਨ ਸੰਗ ਲੜੈ ਜਿਸ ਥਾਨਾ।
ਕਹਿੰਦਾ ਸੱਚੇ ਪਾਤਸ਼ਾਹ, ਜਿਹੜਾ ਮੇਰਾ ਧਨਸ਼ ਹੈ ਉਹਦਾ ਜਿਹੜਾ ਚਿੱਲਾ ਹੈ ਉਹਦੀ ਜਿਹੜੀ ਡੋਰੀ ਹੈ ਉਹ ਸੱਚੇ ਪਾਤਸ਼ਾਹ ਜੀ ਬੜੀ ਪੁਰਾਣੀ ਹੋ ਗਈ ਹੈ।
ਸ਼ਸਤਰਨ ਸੰਗ ਲੜੈ ਜਿਸ ਥਾਨਾ,
ਤੇ ਸੱਚੇ ਪਾਤਸ਼ਾਹ ਜੀ ਹਥਿਆਰਾਂ ਦੇ ਨਾਲ ਜਿੱਥੇ ਲੜਿਆ ਜਾਂਦਾ ਹੈ।
ਜੇ ਇਹ ਟੂਟ ਜਾਏ ਜਿਸ ਬਾਰੀ ਤਵੇ ਚੜਾਵੋ ਇਹ ਗੁਣ ਤਾਰੀ।
ਸੱਚੇ ਪਾਤਸ਼ਾਹ ਜੀ, ਇਸ ਚਿੱਲੇ ਨੂੰ ਫੜ ਕੇ ਚੜਾਵਾਂਗਾ ਜਦੋਂ ਮੇਰਾ ਪੁਰਾਣਾ ਚਿੱਲਾ ਧਨਸ਼ ਦਾ ਟੁੱਟ ਗਿਆ। ਇਸ ਵਿਚਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਮੈਂ ਇਸ ਚਿੱਲੇ ਨੂੰ ਚੁਰਾਇਆ।
ਰਹਿਤ ਪੰਥ ਕੀ ਨੀਤ ਲੜਾਈ ਚੌਦਿਸ ਵਿਖੇ ਸ਼ਸਤਰ ਸਮੁਦਾਈ।
ਸੱਚੇ ਪਾਤਸ਼ਾਹ ਜੀ, ਇਸ ਗੱਲ ਨੂੰ ਤੇ ਸਾਰੇ ਹੀ ਜਾਣਦੇ ਨੇ ਕਿ ਸਾਡਾ ਜਿਹੜਾ ਖਾਲਸਾ ਪੰਥ ਹੈ ਇਹਦੀ ਹਮੇਸ਼ਾ ਲੜਾਈ ਕਿਤੇ ਨਾ ਕਿਤੇ ਹੁੰਦੀ ਹੀ ਰਹਿੰਦੀ ਹੈ। ਸੱਚੇ ਪਾਤਸ਼ਾਹ, ਖਾਲਸੇ ਦੇ ਚਾਰ ਚਫੇਰੇ ਬਹੁਤੇ ਸਾਰੇ ਵੈਰੀ ਨੇ, ਇਸ ਕਰਕੇ ਕਦੇ ਵੀ ਲੜਨਾ ਪੈ ਸਕਦਾ। ਮੈਂ ਸੋਚਿਆ ਕਿ ਬੇਕਾਰ ਦੇ ਵਿੱਚ ਇੱਥੇ
ਹਥਿਆਰਾਂ ਨੂੰ ਸਤਿਗੁਰੂ ਜੀ ਸਟਵਾਈ ਜਾਂਦੇ ਨੇ। ਜੇਕਰ ਮੈਂ ਇੱਕ ਚਿੱਲਾ ਲਾ ਲਵਾਂਗਾ ਤੇ ਮੇਰੇ ਬਾਅਦ ਦੇ ਵਿੱਚ ਕੰਮ ਆਵੇਗਾ। ਐਸੀ ਸੋਚ ਸੋਚ ਕੇ ਸੱਚੇ ਪਾਤਸ਼ਾਹ ਜੀ ਮੈਂ ਖਤਾ ਕੀਤੀ, ਗੁਨਾਹ ਕੀਤਾ, ਚੋਰੀ ਕੀਤੀ ਕਿ ਚਿੱਲਾ ਲਾ ਲਿਆ, ਤੁਹਾਡੇ ਤੋਂ ਬਗੈਰ ਆਗਿਆ ਲਿਆ।
ਬੋਲੇ ਸੋਡੀ ਕੁਲ ਅਵਤਾਂਸ਼, ਇਹ ਪੂਜਾ ਕੀ ਹੈ ਸਭ ਅੰਸ਼।
ਜਦੋਂ ਸਿੱਖ ਨੇ ਐਸਾ ਬਿਆਨ ਕੀਤਾ ਤੇ ਫਿਰ ਸੋਡੀਆਂ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੋਲੇ ਨੇ, ਜਿਹੜੇ ਕਿ ਸੋਡੀ ਕੁਲ ਦੇ ਇੱਕ ਮੁਕਟ ਦੀ ਤਰ੍ਹਾਂ, ਤਾਜ ਦੀ ਤਰ੍ਹਾਂ ਸਮਝੇ ਜਾਂਦੇ ਨੇ।
ਇਹ ਪੂਜਾ ਕੀ ਹੈ ਸਭ ਅੰਸ਼,
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਪੂਜਾ ਦੀ ਅੰਸ਼ ਹੈ, ਭਾਵ ਕੇ ਸਾਰੇ ਦਾ ਸਾਰਾ ਪੂਜਾ ਦਾ ਤਨ।
ਬੇਖ ਸਮਾਨ ਸਭ ਸਿੱਖਿਆਣ ਕੋ ਹੈ, ਹੀਨ ਬੀਰਤਾ ਕਰਤੀ ਜੋ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਸਰਮਾਏ ਨੂੰ ਬੇਕਾਰ ਦੇ ਵਿੱਚ ਮੈਂ ਸਤਲੁਜ ਦਰਿਆ ਦੇ ਵਿੱਚ ਨਹੀਂ ਸੁਟਵਾ ਰਿਹਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੂਜਾ ਦਾ ਤਨ ਹੈ ਤੇ ਪੂਜਾ ਦਾ ਤਨ ਸਤਿਗੁਰੂ ਜੀ ਕਹਿੰਦੇ ਨੇ ਕਿ ਜ਼ਹਿਰ ਦੇ ਵਰਗਾ ਹੈ ਮੇਰਿਆਂ ਸਿੱਖਾਂ ਦੇ ਵਾਸਤੇ।
ਹੀਨ ਵੀਰਤਾ ਕਰਤੀ ਜੋ ਹੈ,
ਭਾਵ ਕੇ ਜੋ ਵੀਰਤਾ ਨੂੰ ਹੀਨ ਕਰਦੀ ਹੈ, ਐਸੀ ਇਹ ਸਤਿਗੁਰੂ ਜੀ ਕਹਿੰਦੇ ਨੇ ਜ਼ਹਿਰ ਵਰਗੀ ਮਾਇਆ।
ਦੋਨੋ ਲੋਕਣ ਕਰਤ ਬਿਗਾਰ, ਲੈਣ ਹਾਰ ਕੇ ਪੁੰਨ ਨਿਵਾਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਪੂਜਾ ਦਾ ਤਨ ਜਿਹੜਾ ਹੈ ਉਹ ਦੋਹਾਂ ਲੋਕਾਂ ਦੇ ਵਿੱਚ ਬੜਾ ਵਿਗਾੜ ਪੈਦਾ ਕਰਦਾ ਹੈ।
ਲੈਣ ਹਾਰ ਕੇ ਪੁੰਨ ਨਿਵਾਰ, ਜਿਹੜਾ ਲੈਂਦਾ ਹੈ, ਜਿਹੜਾ ਖਾਂਦਾ ਹੈ,
ਸਤਿਗੁਰੂ ਜੀ ਕਹਿੰਦੇ ਨੇ ਉਹਦੇ ਸਾਰੇ ਦੇ ਸਾਰੇ ਪੁੰਨ ਖਤਮ ਹੋ ਜਾਂਦੇ।
ਜਪ ਤਪ ਚਲੇ ਤੇ ਸਪਾਏ, ਪੋਲ ਤੀਲ ਤੇ ਜਲ ਜਿਮ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਪੂਜਾ ਦਾ ਤਨ ਮਨੁੱਖ ਦੇ ਕੀਤੇ ਹੋਏ ਜਪ ਤਪ ਨੂੰ ਇਸ ਤਰ੍ਹਾਂ ਖਿੱਚ ਲੈਂਦਾ ਹੈ ਕਿ ਜਿਵੇਂ ਕਿਸੇ ਪਾਣੀ ਦੇ ਵਿੱਚ ਪੋਲੀ ਜੀ ਤੀਲੀ ਪਾ ਕੇ ਤੇ ਹਵਾ ਬਾਹਰ ਨੂੰ ਖਿੱਚ ਕੇ ਜਿਵੇਂ ਪਾਣੀ ਕੱਢ ਲੈਂਦਾ। ਜਿਵੇਂ ਕਿਆਮ ਕਰਕੇ ਦੇਖਿਆ ਜਾਂਦਾ ਕਿ ਕਿਸੇ ਜਗ੍ਹਾ ਤੋਂ ਜੇਕਰ ਤੇਲ ਨੂੰ ਖਿੱਚਣਾ ਹੋਵੇ ਤੇ ਇੱਕ ਪਾਈਪ ਛੋਟੀ ਜੀ ਪਾਈ ਜਾਂਦੀ ਹੈ, ਤੇਲ ਦੇ ਵਿੱਚ ਇੱਕ ਸਿਰਾ ਤੇਲ ਦੇ ਵਿੱਚ ਡੁੱਬਿਆ ਜਾਂਦਾ ਤੇ ਦੂਜੇ ਸਿਰੇ ਤੋਂ ਸੂਟਾਂ ਮਾਰ ਕੇ ਹਵਾ ਬਾਹਰ ਨੂੰ ਖਿੱਚੀ ਜਾਂਦੀ ਹੈ ਤੇ ਜਦੋਂ ਉਹਦਾ ਮੂੰਹ ਥੱਲੇ ਨੂੰ ਕਰੀਦਾ ਤੇ ਜਿੰਨਾ ਵੀ ਤੇਲ ਹੁੰਦਾ ਸਾਰੇ ਦਾ ਸਾਰਾ ਉਸ ਨਾਲੀ ਦੇ ਰਾਹੀਂ ਬਾਹਰ ਡੁੱਲ ਜਾਂਦਾ ਜਾਂ ਕਿਤੇ ਹੋਰ ਪਾਉਣਾ ਹੋਵੇ ਤੇ ਪੈ ਜਾਂਦਾ। ਭਾਵ ਕੇ ਜਿਸ ਤਰ੍ਹਾਂ ਉਹ ਤੇਲ ਨਿਕਲ ਜਾਂਦਾ, ਇਸੇ ਤਰ੍ਹਾਂ ਜੇਕਰ ਕਿਸੇ ਜਗ੍ਹਾ ਦੇ ਉੱਤੇ ਪਾਣੀ ਭਰਿਆ ਹੋਵੇ ਤੇ ਪਾਣੀ ਨੂੰ ਵੀ ਇਸੇ ਤਰੀਕੇ ਦੇ ਨਾਲ ਕੱਢਿਆ ਜਾ ਸਕਦਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਪਾਣੀ ਨੂੰ ਕੱਢ ਲਿਆ ਜਾਂਦਾ ਜਾਂ ਤੇਲ ਨੂੰ ਕੱਢ ਲਿਆ ਜਾਂਦਾ, ਇਸ ਵਿਧੀ ਦੇ ਅਨੁਸਾਰ ਇਸੇ ਤਰੀਕੇ ਦੇ ਨਾਲ ਮੰਨੋ ਕਿ ਜਿਹੜਾ ਪੂਜਾ ਦਾ ਤਨ ਹੈ ਉਹ ਮਨੁੱਖ ਦੇ ਸਰੀਰ ਦੇ ਵਿੱਚੋਂ ਜਪ ਤਪ ਤੇ ਜਿੰਨੇ ਵੀ ਦੈਵੀ ਗੁਣ ਨੇ ਇਸੇ ਤਰ੍ਹਾਂ ਬਾਹਰ ਕੱਢ ਕੇ ਮਨੁੱਖ ਦੇ ਸਰੀਰ ਨੂੰ ਖਾਲੀ ਕਰ ਦਿੰਦਾ।
ਇਤੇ ਆਦਿਕ ਕੋ ਕਰੋ ਬਵੇਕ, ਔਗਣ ਇਸ ਮੈਂ ਲਖੋ ਅਨੇਕ।
ਸਤਿਗੁਰੂ ਗੋਬਿੰਦ ਸਿੰਘ ਜੀ ਉਸ ਸਿੱਖ ਨੂੰ ਸਮਝਾ ਰਹੇ ਨੇ ਕਿ ਤੂੰ ਇਸ ਤਰ੍ਹਾਂ ਦੀ ਵਿਚਾਰ ਕਰ, ਇਹ ਗਿਆਨ ਦੀ ਵਿਚਾਰ ਹੈ। ਔਗਣ ਇਸ ਮੈਂ ਲਖੋ ਅਨੇਕ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਦੇ ਵਿੱਚ ਅਨੇਕਾਂ ਪ੍ਰਕਾਰ ਦੇ ਔਗਣ ਨੇ, ਦੋਸ਼ ਨੇ।
ਸੁਣ ਤੇ ਸਿੱਖ ਸੋ ਹਰ ਹਰ ਕਾਂਪਾ, ਚਰਨ ਪਰਿਓ ਬਖਸ਼ਾਵਨ ਆਪਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਥਰ ਥਰ ਕਰਕੇ ਬਹੁਤਾ ਸਾਰਾ ਉਹ ਸਿੱਖ ਕੰਬਿਆ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਆਪਣੇ ਆਪ ਨੂੰ ਬਖਸ਼ਾਉਣ ਦੇ ਵਾਸਤੇ।
ਪ੍ਰਭੂ ਲੱਗਿਓ ਅਬ ਰਾਵਰ ਸ਼ਰਨੀ, ਮਾਫ ਅਵਗਿਆ ਏ ਮਮ ਕਰਨੀ।
ਬੇਨਤੀ ਕਰਦਾ, ਅਰਜ ਕਰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਇਸ ਵੇਲੇ ਡਿੱਗਿਆ ਹੋਇਆ, ਕਿਰਪਾ ਕਰਕੇ ਮੇਰੀ ਇਸ ਖਤਾ ਨੂੰ, ਮੇਰੀ ਇਸ ਅਵਗਿਆ ਨੂੰ ਮਾਫ ਕਰ ਦੋ ਸੱਚੇ ਪਾਤਸ਼ਾਹ ਜੀ, ਮੈਂ ਵੱਡਾ ਗੁਨਾਹੀ।
ਨਾਮ ਗਰੀਬ ਨਿਵਾਜ ਤੁਮਾਰਾ, ਆਦਮ ਉਧਾਰਨ ਬਿਰਦ ਤੁਮਾਰਾ।
ਸੱਚੇ ਪਾਤਸ਼ਾਹ ਜੀ ਤੁਹਾਡਾ ਨਾਮ ਹੈ ਗਰੀਬ ਨਿਵਾਜ, ਭਾਵ ਕੇ ਗਰੀਬਾਂ ਨੂੰ ਨਿਵਾਜਣ ਵਾਲਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਇਹੀ ਉਪਦੇਸ਼ ਦੇ ਵਿੱਚ ਬਚਨ ਆਉਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਮੇਸ਼ਾ ਗਰੀਬ ਨਿਵਾਜ ਆਖਿਆ ਜਾਂਦਾ ਹੈ ਜਾਂ ਫਿਰ ਦੀਨ ਦਿਆਲ ਆਖਿਆ ਜਾਂਦਾ ਹੈ। ਭਾਵ ਕਿ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ, ਇਸ ਕਰਕੇ ਦੀਨ ਦਿਆਲ ਹੈ। ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਇਸ ਕਰਕੇ ਗਰੀਬ ਨਿਵਾਜ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਕਦੇ ਵੀ ਬਖਤਾਵਰ ਨਿਵਾਜ ਜਾਂ ਜੋਰਾਵਰ ਨਿਵਾਜ ਸਤਿਗੁਰੂ ਦੇ ਨਾਂ ਦੇ ਨਾਲ ਨਹੀਂ ਜੋੜਿਆ ਜਾਂਦਾ। ਹੱਥ ਜੋੜ ਕੇ ਕਹਿੰਦਾ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹੋ। ਸੱਚੇ ਪਾਤਸ਼ਾਹ ਜੀ, ਪਾਪੀਆਂ ਨੂੰ ਪਾਰ ਉਤਾਰਨਾ ਤੁਹਾਡਾ ਬਿਰਦ ਹੈ, ਤੁਹਾਡਾ ਇਹੀ ਧਰਮ ਹੈ। ਸੁਣ ਸ੍ਰੀ ਮੁਖ ਤੇ ਹੁਕਮ ਬਖਾਨਾ, ਤਿਆਗੋ ਪਣ ਚ ਧਰੋ ਇਸ ਥਾਨਾ। ਸਿੱਖ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਹੁਕਮ ਕੀਤਾ, ਕਹਿੰਦੇ ਨੇ ਜੇਕਰ ਬਖਸ਼ਾਉਣ ਦੀ ਗੱਲ ਕਰਦਾ ਤੇ ਲਾਹ ਦੇ ਲੱਕ ਦੇ ਨਾਲੋਂ ਪਣ ਚ ਤੇ ਸੁੱਟ ਦੇ ਇਸੇ ਹੀ ਦਰਿਆ ਦੇ ਪਾਣੀ ਦੇ ਵਿਚ। ਵਾਸਤੇ ਪਰ ਕੋਸ਼ ਮੈਂ ਜੇਤੀ, ਪਹੁੰਚੋ ਤੁਰਨ ਆਨੋ ਤੇਤੀ। ਸਿੱਖ ਨੇ ਸਤ ਬਚਨ ਆਖਿਆ, ਆਪਣੇ ਲੱਕ ਦੇ ਦੁਆਲਿਓ ਲਾ ਕੇ ਪਣ ਚ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਦਰਿਆ ਦੇ ਪਾਣੀ ਦੇ ਵਿਚ ਸੁੱਟ ਦਿੱਤਾ। ਵਸਤੇ ਅਪਰ ਕੋਸ਼ ਮੈਂ ਜੇਤੀ, ਪਹੁੰਚੋ ਤੋਰਨ ਆਨੋ ਤੇਤੀ। ਫਿਰ ਤੋਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਕੋਸ਼ ਦੇ ਵਿਚ ਖਜ਼ਾਨੇ ਦੇ ਵਿਚ ਜਿੰਨੀਆਂ ਵੀ ਚੀਜ਼ਾਂ ਬਚਦੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੇਤੀ ਤੋਂ ਛੇਤੀ ਲਿਆਂਦਾ ਜਾਵੇ। ਕੋਸ਼ ਪਤੀ ਕੇ ਸਾਂਗੀ ਉਚਾਰਨ, ਸਭ ਸਥਾਨ ਤੇ ਹੇਰ ਸੰਵਾਰਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਖਜ਼ਾਨਚੀ ਹੈ ਉਸ ਨੂੰ ਜਾ ਕੇ ਆਖੋ ਕਿ ਸਭ ਸਥਾਨ ਤੇ ਹੇਰ ਸੰਭਾਰਨ। ਭਾਵ ਕੇ ਸੰਭਾਲ ਕੇ ਸਾਰਿਆਂ ਖਜ਼ਾਨਿਆਂ ਨੂੰ ਟੋਲ ਟੋਲ ਕੇ ਲੱਭ ਲੱਭ ਕੇ ਸਾਰੀਆਂ ਚੀਜ਼ਾਂ ਲਿਆਂਦੀਆਂ ਜਾਣ ਤਾਂ ਕਿ ਕੋਈ ਚੀਜ਼ ਬਾਕੀ ਬਚੇ ਨਾ। ਸਭ ਨਿਕਾਸ ਸਿੰਘਣ ਕੋ ਦੇਹੋ, ਖਰੇ ਨਾ ਹੋਵੋ ਲਿਆਏ ਅਛੇ ਹੋ। ਸਤਿਗੁਰੂ ਜੀ ਕਹਿੰਦੇ ਨੇ ਖਜ਼ਾਨਚੀ ਨੂੰ ਹੁਕਮ ਕਰੋ ਕਿ ਛੇਤੀ ਤੋਂ ਛੇਤੀ ਸਾਰੀਆਂ ਚੀਜ਼ਾਂ ਕੱਢ ਕੇ ਸਾਨੂੰ ਦੇ ਦੇ, ਖਰੇ ਨਾ ਹੋਵੋ ਲਿਆਓ ਛੇਹ। ਸਤਿਗੁਰੂ ਜੀ ਕਹਿੰਦੇ ਨੇ ਰੁਕਣਾ ਨਹੀਂ ਹੈ, ਛੇਤੀ ਛੇਤੀ ਸਾਰੀਆਂ ਚੀਜ਼ਾਂ ਨੂੰ ਦਵਾ ਦਵ ਲਈ ਆਓ। ਗੁਰ ਕਰ ਕੋ ਬੜ ਤੋ ਸ਼ੇਖਾਨਾ, ਕਿਸੇ ਹੋਏ ਸਕੈ ਪਰ ਮਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਘਰ ਦਾ ਜਿਹੜਾ ਤੋਸ਼ੇ ਖਾਨਾ ਹੈ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਖਜ਼ਾਨਾ ਹੈ, ਉਹ ਕਿੰਨਾ ਭਰਪੂਰ ਹੈ। ਕਵੀ ਜੀ ਲਿਖਦੇ ਨੇ ਇਹਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ, ਭਾਵ ਕੇ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ। ਸਤਿਗੁਰ ਸਿੱਖ ਹਜ਼ਾਰੋਂ ਟੋਵੇ, ਮਹਾ ਅਨੂਠੀ ਵਸਤੂ ਜੋਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਸਿੱਖ ਇਸੇ ਕੰਮ ਦੇ ਵਿੱਚ ਲੱਗੇ ਹੋਏ ਨੇ, ਭਾਵ ਕਿ ਅਲੌਕਿਕ ਅਨੂਠੀਆਂ ਜਿਹੜੀਆਂ ਵਸਤੂਆਂ ਨੇ ਉਹ ਸਾਰੀਆਂ ਹੀ ਲਈ ਆਉਂਦੇ ਨੇ। ਤੂਰਨ ਦੌੜ ਦੌੜ ਕਰ ਆਨੈ, ਕੰਚਨ ਆਯਦ ਰਜਤ ਮਹਾਨੈ। ਦੌੜ ਦੌੜ ਕੇ ਸਾਰੀਆਂ ਚੀਜ਼ਾਂ ਨੂੰ ਲਈ ਆਉਂਦੇ ਨੇ, ਜਿਹਦੇ ਵਿੱਚ ਸੋਨਾ ਹੈ, ਜਿਹਦੇ ਵਿੱਚ ਹਥਿਆਰ ਹੈ, ਜਿਹਦੇ ਵਿੱਚ ਹੀਰੇ ਮੋਤੀ ਨੇ, ਇਸ ਤੋਂ ਇਲਾਵਾ ਚਾਂਦੀ। ਜਬਰ ਜਵਾਹਰ ਜੋਤ ਜਗੇ ਤੇ, ਜਲ ਮੈਂ ਗੇਰ ਤੇ ਆਣ ਤੁਰੇ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੇਤੀ ਤੋਂ ਛੇਤੀ ਲਿਆ ਕੇ ਹੀਰੇ ਮੋਤੀ ਜਵਾਹਰ ਵੀ ਪਾਣੀ ਦੇ ਵਿੱਚ ਸੁੱਟੀ ਜਾਂਦੇ ਨੇ, ਜਿਨ੍ਹਾਂ ਦੀ ਬਹੁਤ ਜ਼ਿਆਦਾ ਜਗਮਗ ਜਗਮਗ ਜੋਤ ਹੈ, ਭਾਵ ਕੇ ਚਮਕਦੇ ਨੇ। ਐਸੋ ਕੌਣ ਹੁਕਮ ਕੋ ਹੋਰੈ, ਗੁਰੂ ਤਜਾ ਤਿਸ ਸੰਗ੍ਰਹਿ ਲੋਰੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਐਸਾ ਕੋਈ ਵੀ ਨਹੀਂ ਹੈ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੋੜ ਸਕੇ। ਗੁਰੂ ਤਜਾ ਤਿਸ ਸੰਗ੍ਰਹਿ ਲੋਰੈ, ਭਾਵ ਕੇ ਜਿਹੜੀ ਚੀਜ਼ ਨੂੰ ਗੁਰੂ ਜੀ ਤਿਆਗਣ ਦਾ ਮਨ ਬਣਾਉਣ ਤੇ ਸਿੱਖ ਸੰਭਾਲਣ ਦੀ ਲੋੜ ਕਰਨ, ਐਸਾ ਕੋਈ ਵੀ ਨਹੀਂ ਹੈ। ਭਾਵ ਕੇ ਜੇਕਰ ਸਤਿਗੁਰੂ ਜੀ ਸਾਰੀਆਂ ਚੀਜ਼ਾਂ ਨੂੰ ਤਿਆਗਦੇ ਜਾਂਦੇ ਨੇ ਤੇ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਸਿੱਖ ਵੀ ਉਹਨਾਂ ਬਚਨਾਂ ਨੂੰ ਹੀ ਮੰਨਦੇ ਨੇ ਜੋ ਬਚਨ ਸਤਿਗੁਰੂ ਜੀ ਕਰੀ ਜਾ ਰਹੇ ਨੇ। ਅਣਗਣ ਸਿੱਖ ਅਣਗਣਤੀ ਵਾਰੀ, ਅਣਗਣ ਤਨ ਅਣਤ ਜਲ ਡਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਣਗਿਣਤਾ ਸਿੱਖ ਅਣਗਿਣਤਾ ਹੀ ਵਾਰੀ ਗਏ ਨੇ ਤੇ ਅਣਗਿਣਤਾ ਦੀ ਗਿਣਤੀ ਦੇ ਵਿੱਚ ਤਨ ਉਹਨਾਂ ਨੇ ਪਾਣੀ ਦੇ ਵਿੱਚ ਅਣਗਿਣਤ ਵਾਰੀ ਹੀ ਪਾਇਆ।
ਗੁਰੂ ਹੁਕਮ ਤੇ ਦੌਰਤ ਜਾਹੀ ਆਏ ਸ਼ੀਘਰ ਤਬ ਬਿਲਮਤ ਨਾਹੀ।
ਗੁਰੂ ਦੇ ਹੁਕਮ ਦੇ ਨਾਲ ਦੌੜਦੇ ਹੋਏ ਜਾਂਦੇ ਨੇ ਤੇ ਜਦੋਂ ਵਾਪਸ ਪਰਤਦੇ ਨੇ ਬੜੀ ਸ਼ੀਘਰਤਾ ਦੇ ਨਾਲ ਹੀ ਆਉਂਦੇ ਨੇ, ਰਤਾ ਭਰ ਵੀ ਦੇਰੀ ਲਾਉਂਦੇ ਨੇ।
ਸੰਧਿਆ ਲਗ ਟੋਵਣ ਗਣ ਕਰਿਓ ਨੀਠ ਨੀਠ ਕਰਤੇ ਤਬ ਭਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਸੇ ਤਰੀਕੇ ਦੀ ਕਾਰਵਾਈ ਹੁੰਦੀ ਰਹੀ, ਭਾਵ ਕੇ ਮਸਾਂ ਮਸਾਂ ਹੀ ਸਾਰੇ ਦਾ ਸਾਰਾ ਧਨ ਪਦਾਰਥ ਘਰੋਂ ਢੋਇਆ ਗਿਆ ਤੇ ਦਰਿਆ ਦੇ ਪਾਣੀ ਦੇ ਵਿੱਚ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਸੁੱਟਿਆ ਗਿਆ।
ਜਬ ਸਭ ਆਏ ਚੁੱਕਿਓ ਅਸਬਾਬ ਸਭ ਦਿਨ ਧਰਤੇ ਰਹੇ ਸ਼ਿਤਾਬ।
ਸਾਰਾ ਦਿਨ ਬੜੀ ਸ਼ਿਤਾਬੀ ਦੇ ਨਾਲ ਬੜੀ ਕਾਲੀ ਦੇ ਨਾਲ ਜਿਹੜੇ ਧਨ ਨੂੰ ਢੋਂਦੇ ਰਹੇ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੇ ਦਾ ਸਾਰਾ ਅਸਬਾਬ ਸਾਜੋ ਸਮਾਨ ਪਹੁੰਚ ਗਿਆ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ,
ਸਭ ਕੋ ਸ੍ਰੀ ਮੁਖ ਤੇ ਫਰਮਾਇਓ ਆਪ ਤੋਂ ਸਰਵ ਪਦਾਰਥ ਆਇਓ।
ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਲੱਗਦਾ ਹੁਣ ਤੇ ਸਾਰੇ ਦਾ ਸਾਰਾ ਪਦਾਰਥ ਪਹੁੰਚ ਗਿਆ।
ਸਭ ਸੰਗਤ ਅਬ ਡੇਰੇ ਚਲੋ ਬਿਸਰਾਮ ਤਨ ਤੇ ਸ਼ਮ ਦਲੋ।
ਸਤਿਗੁਰੂ ਜੀ ਕਹਿੰਦੇ ਨੇ ਪਿਆਰਿਓ ਸਿੱਖੋ ਹੁਣ ਚੱਲੀਏ ਵਾਪਸ ਪਿੰਡ ਦੇ ਵੱਲ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਡੇਰਿਆਂ ਤੇ ਚੱਲੋ, ਜਾ ਕੇ ਵਿਸਰਾਮ ਕਰੋ, ਆਰਾਮ ਕਰਕੇ ਆਪਣੇ ਸਾਰੇ ਦਿਨ ਦੇ ਥਕੇਵੇ ਨੂੰ ਲਾਓ।
ਇਮ ਕਹਿ ਗਮਣੇ ਗੁਰ ਗੋਸਾਈ ਸਿੰਘ ਸਮੂਹ ਸੰਗ ਸੁਖ ਪਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ, ਸਾਰੇ ਦੇ ਸਾਰੇ ਹੁਕਮ ਨੂੰ ਪਾ ਕੇ ਸੁਖ ਮੰਨ ਕੇ ਵਾਪਸ ਪਿੰਡ ਦੇ ਵੱਲ ਪਰਤੇ ਨੇ ਸਮੇਤ ਸਤਿਗੁਰਾਂ ਦੇ।
ਸੁੰਦਰ ਸਦਨ ਬਿਰਾਜੇ ਆਏ ਸਭ ਸਿੱਖ ਪਹੁੰਚੇ ਨਿਜ ਨਿਜ ਥਾਏ।
ਆਪਣੇ ਸੁੰਦਰ ਮਹਿਲ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਆਣ ਕੇ ਬਿਰਾਜਮਾਨ ਹੋ ਗਏ ਨੇ, ਬਿਰਾਜ ਗਏ ਨੇ, ਸਿੱਖ ਵੀ ਆਪੋ ਆਪਣੇ ਡੇਰਿਆਂ ਤੇ ਜਾ ਪਹੁੰਚੇ।
ਜਬ ਗੁਰ ਪ੍ਰਾਤ ਹੁਕਮ ਕੋ ਦਇਓ ਪਰਬਤ ਪਤੀ ਦੂਤ ਸੁਣ ਲਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਵੇਰ ਦੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੁਕਮ ਦਿੱਤਾ ਸੀ ਤੇ ਉਸ ਸਾਰੀ ਕਾਰਵਾਈ ਨੂੰ ਜੋ ਕਿ ਸਾਰਾ ਦਿਨ ਕੀਤੀ ਗਈ ਹੈ, ਇਸ ਸਾਰੀ ਕਾਰਵਾਈ ਨੂੰ ਪੰਮੇ ਦੂਤ ਨੇ ਦੇਖਿਆ ਸੀ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਪੰਮਾ ਜਿਹੜਾ ਕਿ ਰਾਜੇ ਭੀਮ ਚੰਦ ਦਾ ਵਜ਼ੀਰ ਹੈ ਉਹ ਇੱਕ ਦੂਤ ਬਣ ਕੇ ਸਤਿਗੁਰਾਂ ਦੇ ਕੋਲ ਰਹਿ ਰਿਹਾ ਤੇ ਉਹ ਸਾਰੀਆਂ ਜਿਹੜੀਆਂ ਖਬਰਾਂ ਨੇ ਉਹ ਭੀਮ ਚੰਦ ਰਾਜੇ ਨੂੰ ਗੁਪਤ ਤਰੀਕੇ ਦੇ ਨਾਲ ਪਹੁੰਚਾਉਂਦਾ ਰਹਿੰਦਾ। ਪਿੱਛੇ ਇਸ ਤਰ੍ਹਾਂ ਦਾ ਵੀ ਜ਼ਿਕਰ ਆਇਆ ਸੀ ਕਿ ਦੋ ਸਤਿਗੁਰਾਂ ਦੇ ਬਹੁਤ ਕੀਮਤੀ ਘੋੜੇ ਸਨ ਜਿਨ੍ਹਾਂ ਦੀ ਸੂਹ ਦੇ ਕੇ ਉਹ ਵੀ ਚੋਰੀ ਕਰਵਾਏ ਸਨ ਇਸ ਪੰਮੇ ਵਜ਼ੀਰ ਨੇ ਜਿਹੜਾ ਕਿ ਦੂਤ ਬਣ ਕੇ ਸਤਿਗੁਰਾਂ ਦੇ ਕੋਲ ਰਹਿ ਰਿਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸੇ ਗੱਲ ਦਾ ਜ਼ਿਕਰ ਕਰਦੇ ਨੇ ਕਿਉਂਕਿ ਪੰਮਾ ਦੂਤ ਇਹਨਾਂ ਦੇ ਕੋਲ ਰਹਿ ਰਿਹਾ। ਉਹਨੇ ਸਾਰੀ ਦੀ ਸਾਰੀ ਜਿਹੜੀ ਰਿਪੋਰਟ ਸੀ ਉਹ ਪਹੁੰਚਾ ਦਿੱਤੀ ਪਹਾੜੀ ਰਾਜਿਆਂ ਦੇ ਕੋਲ, ਕਿਸ ਤਰੀਕੇ ਦੇ ਨਾਲ ਖਜ਼ਾਨਾ ਸਾਰੇ ਦਾ ਸਾਰਾ ਦਰਿਆ ਦੇ ਪਾਣੀ ਦੇ ਵਿੱਚ ਸੁੱਟਿਆ ਗਿਆ।
ਲਿਖ ਕਰ ਸੁਧ ਤਤਕਾਲ ਪਠਾਈ ਗਾਡਿਓ ਧਨ ਸਲ ਤਾ ਜਲ ਥਾਈ।
ਲਿਖ ਕੇ ਸੁਧ ਖਬਰ ਪਹੁੰਚਾ ਦਿੱਤੀ ਗਈ ਹੈ ਪਹਾੜੀਆਂ ਦੇ ਵੱਲ ਕਿ ਗਾਡਿਓ ਧਨ ਸਲ ਤਾ ਜਲ ਥਾਈ, ਭਾਵ ਕੇ ਦਰਿਆ ਦੇ ਪਾਣੀ ਦੇ ਵਿੱਚ ਇਹਨਾਂ ਨੇ ਜਾ ਕੇ ਸਾਰਾ ਧਨ ਗੱਡ ਦਿੱਤਾ ਜਾਂ ਸੁੱਟ ਦਿੱਤਾ।
ਸੁਣ ਕੇ ਸ਼੍ਰੋਣ ਮੂੜ ਲਲਚਾਨੇ ਪਏ ਤੇ ਮਰ ਆਏ ਤਿਸ ਥਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਖਬਰ ਮਿਲੀ ਹੈ ਤੇ ਫੇਰ ਉਹ ਜਿਹੜੇ ਮੂਰਖ ਨੇ ਉਹ ਲਾਲਚ ਦੇ ਵਸ ਦੇ ਵਿੱਚ ਆਏ, ਭਏ ਤਿਮਰ ਆਏ ਤਿਸ ਥਾਨੇ। ਜਦੋਂ ਗਾੜਾ ਹਨੇਰਾ ਪਸਰ ਗਿਆ ਤੇ ਫੇਰ ਉਸ ਖਜ਼ਾਨੇ ਨੂੰ ਧਨ ਨੂੰ ਲੱਭਣ ਦੇ ਵਾਸਤੇ ਪਹਾੜੀਏ ਪਹੁੰਚੇ।
ਗਾਇਓ ਦੇਖ ਤਿੰਨ ਥਾਂ ਬਤਾਈ ਇਹਠਾਂ ਧਰਿਓ ਕੋਸ਼ ਸਮੁਦਾਈ।
ਰਾਤ ਦੇ ਵੇਲੇ ਪੰਮਾ ਵੀ ਉਹਨਾਂ ਨੂੰ ਧਨ ਲਵਾਉਣ ਦੇ ਵਾਸਤੇ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚਿਆ, ਕਿਉਂਕਿ ਸਾਰਾ ਕੁਝ ਉਹਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਸੀ। ਇਸ ਕਰਕੇ ਥਾਂ ਦੱਸਦਾ ਹੈ, ਇਹਠਾਂ ਧਰਿਓ ਕੋਸ਼ ਸਮੁਦਾਈ। ਇਸ਼ਾਰੇ ਦੇ ਨਾਲ ਉਹਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਹੀ ਸਾਰੇ ਦਾ ਸਾਰਾ ਧਨ ਇਹਨਾਂ ਨੇ ਸੁੱਟਿਆ।
ਸੁਪਾਟ ਸਨਾਦ ਬਾਦ ਕਰ ਠਾਂਡੇ, ਪੁਰ ਦਿਸ਼ ਕਰੇ ਲਰਨ ਹਿਤ ਗਾਡੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਹਥਿਆਰਧਾਰੀ ਜਿਹੜੇ ਪਹਾੜੀ ਸੈਨਿਕ ਸਨ, ਉਹਨਾਂ ਨੂੰ ਪੁਰੀ ਦੇ ਵੱਲ ਤੈਨਾਤ ਕੀਤਾ ਗਿਆ ਹੈ, ਤਾਂ ਕਿ ਜੇਕਰ ਪਤਾ ਲੱਗ ਗਿਆ ਤੇ ਉਸ ਪਾਸਿਓਂ ਕੋਈ ਹਮਲਾ ਨਾ ਹੋਵੇ। ਜੇਕਰ ਗੁਰੂ ਦੇ ਸਿੱਖ ਹਮਲਾ ਕਰਨ ਦੇ ਵਾਸਤੇ ਆਉਣਗੇ ਤੇ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਰੋਕਣਾ, ਇਸ ਵਾਸਤੇ ਪੁਰੀ ਦੇ ਵੱਲ ਤਕੜਾਈ ਕੀਤੀ ਹੈ ਬਹੁਤੇ ਸਾਰੇ ਸੈਨਿਕਾਂ ਦੀ।
ਲਗੇ ਸੈ ਕਰੇ ਖੋਜਣ ਤਾਂ ਨਹੀਂ ਜਾਣੇ ਮੂਰਖ ਹੈ ਕਹਾਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਂਕੜਿਆਂ ਨੇ ਤਕੜਾਈ ਕੀਤੀ ਹੈ, ਪਹਿਰਾ ਦਿੱਤਾ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਪਹਾੜੀਏ ਨੇ ਉਹਨਾਂ ਨੇ ਖਜ਼ਾਨੇ ਨੂੰ ਲੱਭਣ ਦਾ ਯਤਨ ਕੀਤਾ। ਨਹੀਂ ਜਾਣੇ ਮੂਰਖ ਹੈ ਕਹਾਂ। ਪਰ ਕਵੀ ਜੀ ਲਿਖਦੇ ਨੇ ਕਿ ਮੂਰਖਾਂ ਨੂੰ ਨਹੀਂ ਲੱਭਦਾ ਖਜ਼ਾਨਾ ਕਿ ਉਹ ਕਿੱਥੇ ਗਿਆ।
ਸਭ ਜਾਮਣ ਲੋ ਖੋਜਤ ਰਹੇ, ਨਦੀ ਬੀਚ ਜਹ ਜਹ ਜਿਨ ਕਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਦੀ ਸਾਰੀ ਰਾਤ ਲੱਭਦਿਆਂ ਲੱਭਦਿਆਂ ਉਹਨਾਂ ਨੇ ਬਤੀਤ ਕਰ ਦਿੱਤੀ ਹੈ। ਉਸ ਦਰਿਆ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਿਆ ਉਥੋਂ ਉਥੋਂ ਪੁੱਟ ਕੇ ਦੇਖਿਆ, ਪਰ ਖਜ਼ਾਨਾ ਹੱਥ ਨਹੀਂ ਲੱਗਾ।
ਇਸ ਥਲ ਬੈਠੇ ਗੁਰ ਦਿਨ ਸਾਰੇ, ਤਿੰਨ ਆ ਗਏ ਸਗਰੋ ਧਨ ਡਾਰੇ।
ਪੰਮਾ ਵਜ਼ੀਰ ਦੱਸਦਾ ਹੈ ਕਿ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਪਲੰਗ ਡੱਠਾ ਹੋਇਆ ਸੀ ਤੇ ਸਤਿਗੁਰਾਂ ਦੇ ਸਾਹਮਣੇ ਹੀ ਬਹੁਤ ਵੱਡਾ ਇੱਕ ਪਾਣੀ ਦੇ ਵਿੱਚ ਟੋਆ ਕੱਢਿਆ ਗਿਆ ਸੀ ਤੇ ਉੱਥੇ ਹੀ ਸਾਰੇ ਦਾ ਸਾਰਾ ਖਜ਼ਾਨਾ ਸੁੱਟਿਆ ਗਿਆ ਹੈ, ਪਰ ਪਤਾ ਨਹੀਂ ਚਲਾ ਕਿੱਥੇ ਗਿਆ। ਨਾ ਤੇ ਕੋਈ ਟੋਆ ਦਿਸਦਾ ਤੇ ਨਾ ਹੀ ਖਜ਼ਾਨੇ ਦਾ ਕੁਝ ਪਤਾ ਲੱਗਦਾ।
ਯਾਰ ਮਸਾਲੇ ਖੋਜਤ ਰਹੇ, ਖਣ ਮ੍ਰਿਤਕਾ ਜਲ ਲਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਮਸ਼ਾਲਾਂ ਜਗਾ ਜਗਾ ਕੇ ਚਾਨਣ ਕਰ ਕਰਕੇ ਲੱਭਦੇ ਰਹਿ, ਕਿਤੋਂ ਮਿੱਟੀ ਨੂੰ ਖੋਦਦੇ ਨੇ ਤੇ ਕਿਤੇ ਪੂਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਬੜਾ ਯਤਨ ਕੀਤਾ।
ਹੋਤ ਪ੍ਰਾਤ ਸੋ ਉੱਠ ਕਰ ਗਏ, ਹਿਰਦੈ ਬਸੂਰਤ ਜਨ ਲੁੱਟ ਲੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਕਿੰਨਾ ਹੀ ਯਤਨ ਕੀਤਾ ਪਰ ਉਹਨਾਂ ਨੂੰ ਖਜ਼ਾਨਾ ਲੱਭ ਨਾ ਸਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਚਾਨਣਾ ਹੋਇਆ ਤੇ ਸਾਰੇ ਫਿਰ ਵਾਪਸ ਪਰਤ ਗਏ ਨੇ।
ਹਿਰਦੈ ਬਸੂਰਤ ਜਨ ਲੁੱਟ ਲਏ,
ਭਾਵ ਕੇ ਲੁੱਟਣ ਦੇ ਵਾਸਤੇ ਖਜ਼ਾਨਾ ਆਏ ਸਨ, ਪਰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਪਣੇ ਮਨ ਦਾ ਖੁਸ਼ੀ ਦਾ ਖਜ਼ਾਨਾ ਵੀ ਲੁਟਵਾ ਕੇ ਚਲੇ ਗਏ।
ਚਾੜਿਓ ਦਿਵਸ ਸਿੱਖ ਦੇਖਣ ਆਏ, ਬਹੁਤ ਸਥਾਨ ਗਰਤ ਖਨ ਵਾਏ।
ਜਦੋਂ ਸਵੇਰਾ ਹੋਇਆ ਤੇ ਕੁਝ ਸਿੱਖ ਦਰਿਆ ਦੇ ਕਿਨਾਰੇ ਦੇ ਲਾਗੇ ਪਹੁੰਚੇ ਨੇ।
ਬਹੁਤ ਸਥਾਨ ਗਰਤ ਖਨਵਾਏ ਤੇ ਦਰਿਆ ਦੇ ਕਿਨਾਰੇ ਤੇ ਜਾ ਕੇ ਸਿੱਖਾਂ ਨੇ ਕੀ ਦੇਖਿਆ
ਕਿ ਬਹੁਤੀ ਜਗ੍ਹਾ ਦੇ ਉੱਤੇ ਬਹੁਤੇ ਸਾਰੇ ਟੋਏ ਪੁੱਟੇ ਗਏ।
ਖੋਜ ਸੈ ਕਰੇ ਮਨ ਖੁਨ ਕੇਰਾ, ਇਤ ਉਤ ਵਿਚਰਤ ਸੋ ਸਭ ਹੀਰਾ।
ਇੱਕ ਤੇ ਬਹੁਤੀ ਜਗ੍ਹਾ ਦੇ ਉੱਤੇ ਟੋਏ ਕੱਢੇ ਗਏ ਨੇ, ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਿੱਖਾਂ ਨੇ ਦੇਖਿਆ ਕਿ ਹਜ਼ਾਰਾਂ ਮਨੁੱਖਾਂ ਦੇ ਪੈਰਾਂ ਦੀ ਪੈੜ ਹੈ, ਭਾਵ ਕਿ ਹਜ਼ਾਰਾਂ ਮਨੁੱਖਾਂ ਦੇ ਪੈਰਾਂ ਦੇ ਨਿਸ਼ਾਨ ਛਪੇ ਹੋਏ ਨੇ, ਲੱਗੇ ਹੋਏ ਨੇ ਕਿ ਜਿਵੇਂ ਹਜ਼ਾਰਾਂ ਮਨੁੱਖ ਇੱਥੇ ਰਾਤ ਦੇ ਵੇਲੇ ਫਿਰੇ ਹੋਣਗੇ। ਨਾਲੇ ਤੇ ਪੈਰਾਂ ਦੇ ਨਿਸ਼ਾਨਾਂ ਨੂੰ ਦੇਖਿਆ ਤੇ ਨਾਲੇ ਬਹੁਤੀ ਜਗ੍ਹਾ ਦੇ ਉੱਤੇ ਟੋਏ ਤੇ ਮਿੱਟੀ ਪੁੱਟੀ ਹੋਈ ਸਿੱਖਾਂ ਨੇ ਦੇਖੀ।
ਇਮ ਅਵਲੋਕਤ ਗੈ ਗੁਰ ਪਾਸੀ, ਸਤ ਦ੍ਰਵ ਤੱਟ ਕੀ ਬਾਤ ਪਰ ਕਾਸ਼ੀ।
ਇਸ ਸਾਰੇ ਕੌਤਕ ਨੂੰ ਦੇਖ ਕੇ ਸਿੱਖ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ, ਜਾ ਕੇ ਉਹਨਾਂ ਨੇ ਸਾਰੀ ਅਰਜ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਰਾਤ ਦੇ ਵੇਲੇ ਬਹੁਤੇ ਸਾਰੇ ਲੋਕ ਆਏ ਨੇ ਜਿਨ੍ਹਾਂ ਨੇ ਖਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਖਾਨੀ ਥਾਂ ਤੈ ਦੂਰ ਕਨੇਰੀ, ਕਨੀ ਪੌੜ ਲੋਕਣ ਕੀ ਹੇਰੀ।
ਸੱਚੇ ਪਾਤਸ਼ਾਹ ਜੀ, ਬਹੁਤੀ ਥਾਂ ਤੋਂ ਬਹੁਤੀ ਸਾਰੀ ਮਿੱਟੀ ਨੂੰ ਪੁੱਟਿਆ ਗਿਆ ਹੈ ਬੜਾ ਦੂਰ ਤੱਕ,
ਘਨੀ ਪੌੜ ਲੋਕਣ ਕੀ ਹੀਰੀ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ, ਬਹੁਤੇ ਸਾਰੇ ਪੈਰਾਂ ਦੇ ਬਹੁਤੇ ਸਾਰੇ ਜਿਹੜੇ ਨਿਸ਼ਾਨ ਨੇ, ਉਹ ਵੀ ਸੱਚੇ ਪਾਤਸ਼ਾਹ ਜੀ ਦਰਿਆ ਦੇ ਕਿਨਾਰੇ ਦੇ ਉੱਤੇ ਛਪੇ ਹੋਏ ਨੇ, ਲੱਗੇ ਹੋਏ ਨੇ।
ਸੁਣ ਸ੍ਰੀ ਮੁਖ ਤੇ ਬਾਕ ਬਖਾਨਾ, ਹੈ ਪਹਾੜੀਏ ਨਾਰਿਆਨ ਜਾਨਾ।
ਕਹਿੰਦੇ ਨੇ ਸੱਚੇ ਪਾਤਸ਼ਾਹ, ਲੱਗਦਾ ਕਿ ਬਹੁਤੇ ਸਾਰੇ ਲੋਕ ਆਏ ਨੇ ਜਿਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਨੇ, ਪਰ ਸੱਚੇ ਪਾਤਸ਼ਾਹ ਜੀ ਕੌਣ ਲੋਕ ਆਏ ਨੇ ਖਜ਼ਾਨੇ ਨੂੰ ਲੱਭਣ ਦੇ ਵਾਸਤੇ, ਇਹਦਾ ਕੋਈ ਪਤਾ ਨਹੀਂ ਲੱਗਦਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਜਾਣਦਾ ਹਾਂ ਕੌਣ ਆਏ ਨੇ। ਕਹਿੰਦੇ ਨੇ ਹੈ ਪਹਾੜੀਏ ਨਰ ਅਣਜਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਕਹਿੰਦੇ ਨੇ ਕਿ ਪਹਾੜੀਏ ਆਏ ਹੋਣਗੇ ਜਿਹੜੇ ਕਿ ਬੜੇ ਅਣਜਾਨ ਨੇ, ਖੋਟੀ ਬੁੱਧ ਦੇ ਮਾਲਕ ਨੇ।
ਸਭ ਮਾਇਆ ਇਸ ਬਾਬ ਜੋਰਾਸੀ, ਹਮ ਸੋ ਪਿਓ ਸਤ ਦ੍ਰਵ ਕੇ ਪਾਸੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਸਾਰੀ ਦੀ ਸਾਰੀ ਮਾਇਆ, ਸਾਰੇ ਦਾ ਸਾਰਾ ਸਾਜੋ ਸਮਾਨ, ਅਸਬਾਬ ਜਿੰਨਾ ਵੀ ਸਾਰਾ ਹੈ, ਹਮ ਸੌਂਪਿਓ ਸਤ ਦ੍ਰਵ ਕੇ ਪਾਸੇ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਇਹ ਸੌਂਪਿਆ ਹੈ ਸਤਲੁਜ ਦਰਿਆ ਨੂੰ।
ਧਰੀ ਧਰੋਹਰ ਹਮ ਸਭ ਸੰਭਾਰ, ਰਹਿ ਚਿਰ ਕਾਲ ਇਸੀ ਮਜਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਰਿਆ ਦੇ ਕੋਲ ਅਸੀਂ ਧਰੋਹਰ ਰੱਖੀ ਹੈ, ਭਾਵ ਕਿ ਇੱਕ ਅਮਾਨਤ ਦੇ ਰੂਪ ਦੇ ਵਿੱਚ ਸਾਰਾ ਕੁਝ ਅਸੀਂ ਦਰਿਆ ਨੂੰ ਸੌਂਪਿਆ ਹੈ। ਰਹਿ ਚਿਰ ਕਾਲ ਹੈ ਇਸੀ ਮਜਾਰ। ਸਤਿਗੁਰੂ ਜੀ ਸਾਰਿਆਂ ਖਾਲਸਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਬਹੁਤ ਲੰਮਾ ਸਮਾਂ ਤੱਕ ਇਹ ਜਿਹੜਾ ਖਜ਼ਾਨਾ ਹੈ ਨਾ, ਇਹ ਸਤਲੁਜ ਦਰਿਆ ਦੇ ਵਿੱਚ ਹੀ ਅਮਾਨਤ ਦੇ ਤੌਰ ਦੇ ਉੱਤੇ ਸਾਂਭਿਆ ਰਹੇਗਾ।
ਪੰਥ ਹਮਾਰੋ ਪ੍ਰਗਟ ਪਾਰੋ, ਪ੍ਰਿਥੀ ਰਾਜ ਲੈ ਕਰੈ ਉਦਾਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖਾਲਸੇ ਦਾ ਰਾਜ ਹੋਣਾ ਹੈ, ਜਦੋਂ ਸਾਡਾ ਖਾਲਸਾ ਬਹੁਤਾ ਹੀ ਜ਼ਿਆਦਾ ਪ੍ਰਗਟ ਹੋਇਆ, ਜਦੋਂ ਕਿ ਸਾਰੀ ਦੀ ਸਾਰੀ ਧਰਤੀ ਦਾ ਰਾਜ ਸਾਡਾ ਖਾਲਸਾ ਕਰੇਗਾ।
ਸਿੰਘ ਪੁਰਖ ਜਨਮੈ ਬਲ ਪਾਰੀ, ਮਹਤ ਜਸਵੀ ਰਿਪਨ ਪ੍ਰਹਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਭਵਿੱਖਤ ਵਾਹ ਕਰ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਿੰਘ ਪੁਰਖ ਬਲ ਪਾਰੀ ਜਨਮ ਲਵੇਗਾ, ਮਹਾ ਤੇਜਸਵੀ ਰਿਪਨ ਪ੍ਰਹਾਰੀ, ਬੜਾ ਵੱਡਾ ਤੇਜਸਵੀ ਹੋਵੇਗਾ ਤੇ ਵੈਰੀਆਂ ਦਾ ਪ੍ਰਹਾਰ ਕਰਨ ਵਾਲਾ ਹੋਵੇਗਾ, ਭਾਵ ਕੇ ਵੈਰੀਆਂ ਨੂੰ ਨਾਸ ਕਰਨ ਵਾਲਾ ਹੋਵੇਗਾ।
ਤਿਸ ਕੇ ਹਿਤ ਹਮਨੇ ਰਾਖੀ, ਸੋਇਆ ਵੈ ਇਸ ਕੋ ਅਬੇਲਾਖੀ।
ਉਸ ਤੇਜਸਵੀ ਸਿੰਘ ਪੁਰਖ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਾ ਖਜ਼ਾਨਾ ਅਸੀਂ ਅਮਾਨਤ ਦੇ ਤੌਰ ਦੇ ਉੱਤੇ ਦਰਿਆ ਦੇ ਵਿੱਚ ਰੱਖਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਉਹ ਪ੍ਰਗਟ ਹੋਵੇਗਾ, ਉਹ ਆਵੇਗਾ ਤੇ ਉਹੀ ਇਸ ਖਜ਼ਾਨੇ ਨੂੰ ਇਸ ਜਗ੍ਹਾ ਤੋਂ ਕੱਢੇਗਾ। ਹੋਰ ਕੋਈ ਵੀ ਦੁਨੀਆਂ ਦੀ ਤਾਕਤ ਇਸ ਖਜ਼ਾਨੇ ਨੂੰ ਨਾ ਤੇ ਲੱਭ ਸਕਦੀ ਹੈ ਤੇ ਨਾ ਹੀ ਕੱਢ ਸਕਦੀ ਹੈ।
ਲੇਹ ਅਮਾਨਤ ਆਪਣੀ ਆਏ, ਪਹੁੰਚੇ ਸਮਾਂ ਸਗਲ ਬਣ ਜਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੀ ਅਮਾਨਤ ਨੂੰ ਆਪੇ ਹੀ ਆਣ ਕੇ ਉਹ ਪ੍ਰਾਪਤ ਕਰੇਗਾ,
ਪਹੁੰਚੇ ਸਮਾਂ ਸਕਲ ਬਣ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਮਾਂ ਐਸਾ ਬਣ ਜਾਵੇਗਾ ਕਿ ਉਹ ਤੇਜਸਵੀ ਮਹਾਂਪੁਰਖ ਜ਼ਰੂਰ ਪਹੁੰਚੇਗਾ ਤੇ ਇਸ ਅਮਾਨਤ ਨੂੰ ਆਣ ਕੇ ਕੱਢੇਗਾ।
ਨਹੀਂ ਅਪਰ ਕੇ ਇਹ ਕਰ ਆਵੇ, ਜੇਕਰ ਯਤਨ ਅਨੇਕ ਬਣਾਵੇ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਕਿ ਭਾਵੇਂ ਕੋਈ ਕਿੰਨਾ ਹੀ ਯਤਨ ਕਿਉਂ ਨਾ ਕਰ ਲਵੇ, ਪਰ ਕਿਸੇ ਹੋਰ ਦੇ ਹੱਥ ਇਹ ਧਨ ਇਹ ਖਜ਼ਾਨਾ ਕਿਸੇ ਵੀ ਤਰੀਕੇ ਦੇ ਨਾਲ ਲੱਗ ਨਹੀਂ ਸਕਦਾ, ਭਾਵੇਂ ਕੋਈ ਅਨੇਕਾਂ ਹੀ ਯਤਨ ਪਿਆ ਕਰੇ।
ਜਿਤਨੋ ਧਨ ਗੁਰ ਸਲਤਾ ਡਾਰਾ, ਗੁਰ ਸਿਖਣ ਕਿਛ ਗਿਨਿਓ ਵਿਚਾਰਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਕੁ ਧਨ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰਕੇ ਦਰਿਆ ਦੇ ਵਿੱਚ ਸੁਟਵਾਇਆ, ਗੁਰ ਸਿੱਖਣ ਕਿਛ ਗਿਨਿਓ ਵਿਚਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਸਿੱਖਾਂ ਨੇ ਕੁਝ ਕ ਅੰਦਾਜ਼ਾ ਲਾਇਆ, ਭਾਵ ਕਿ ਉਹਦੀ ਕੁਝ ਕ ਵਿਚਾਰ ਕੀਤੀ ਕਿ ਕਿੰਨਾ ਕ ਧਨ ਦਰਿਆ ਦੇ ਵਿਚ ਸਤਿਗੁਰਾਂ ਨੇ ਸੁਟਵਾਇਆ।
9 ਕਰੋੜ ਨਗਦੀ ਠਹਿਰਾਇਓ, ਵਸਤ ਮੋਲ ਕਛ ਨਹੀਂ ਨਾ ਲਖਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਟੀ ਮੋਟੀ ਗਿਣਤੀ ਕੀਤੀ ਗਈ ਹੈ ਕਿ 9 ਕਰੋੜ ਰੁਪਇਆ ਜਿਹੜਾ ਸੀ ਨਾ ਉਹ ਦਰਿਆ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੁਟਵਾਇਆ, ਜਿਹੜਾ ਕਿ ਸਿੱਕਿਆਂ ਦੇ ਰੂਪ ਦੇ ਵਿਚ ਸੀ। ਇਸ ਤੋਂ ਇਲਾਵਾ ਕਿੰਨੀਆਂ ਸੋਨੇ ਦੀਆਂ ਮੋਹਰਾਂ ਸੀ ਇਹਦੀ ਕੋਈ ਗਿਣਤੀ ਨਹੀਂ ਹੈ, ਕਿੰਨਾ ਸੋਨਾ ਸੀ, ਕਿੰਨੀ ਚਾਂਦੀ ਸੀ, ਕਿੰਨੇ ਹੀਰੇ ਮੋਤੀ ਜਵਾਹਰ ਸਨ, ਇਸ ਤੋਂ ਇਲਾਵਾ ਕੀਮਤੀ ਹਥਿਆਰ ਸਨ, ਇਹਨਾਂ ਦੀ ਕੋਈ ਗਿਣਤੀ ਹੋ ਨਹੀਂ ਸਕੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੇ ਮੋਟਾ ਮੋਟਾ ਅੰਦਾਜ਼ਾ ਲਾਇਆ ਕਿ ਜਿਹੜੇ ਨਗਦ ਰੂਪ ਦੇ ਵਿਚ ਰੁਪਈਏ ਨੇ ਨਾ ਉਹ 9 ਕਰੋੜ ਦਰਿਆ ਦੀ ਭੇਟਾ ਕੀਤੇ ਗਏ, ਦਰਿਆ ਦੇ ਵਿਚ ਸੁੱਟੇ ਗਏ, ਤੇ ਜਿਹੜੇ ਸਮੇਂ ਦਾ ਇਤਿਹਾਸ ਲਿਖਿਆ ਹੋਇਆ ਉਸ ਵੇਲੇ 9 ਕਰੋੜ ਵੀ ਅੱਜ ਕੱਲ ਦੇ ਅਰਬਾਂ ਖਰਬਾਂ ਵਰਗੇ ਹੋਣਗੇ। 9 ਕਰੋੜ ਰੁਪਇਆ ਉਸ ਸਮੇਂ ਦਾ, ਤੇ ਇਸ ਤੋਂ ਇਲਾਵਾ ਜੋ ਬਾਕੀ ਚੀਜ਼ਾਂ ਸੁੱਟੀਆਂ ਨੇ ਉਹਦੀ ਕੋਈ ਗਿਣਤੀ ਮਿਣਤੀ ਹੀ ਨਹੀਂ।
ਕੰਚਨ ਕੀ ਕਛ ਗਿਣਤੀ ਨਾਹੀ, ਮਹਾ ਜਵਾਹਰ ਮੋਲ ਨਾ ਤਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨਾ ਕਿੰਨਾ ਸੁੱਟਿਆ ਗਿਆ, ਕਛ ਗਿਣਤੀ ਨਾਹੀ, ਕੋਈ ਗਿਣਤੀ ਨਹੀਂ ਕਿ ਕਿੰਨਾ ਸੋਨਾ ਸੁੱਟਿਆ ਗਿਆ।
ਮਹਾ ਜਵਾਹਰ ਮੋਲ ਨਾ ਤਾਹੀ,
ਭਾਵ ਕੇ ਹੀਰੇ ਮੋਤੀ ਜਵਾਹਰ ਕਿੰਨੇ ਸੁੱਟੇ ਗਏ, ਕਿੰਨੇ ਵੱਡ ਮੁੱਲੇ ਸੁੱਟੇ ਗਏ, ਉਹਨਾਂ ਦਾ ਕੋਈ ਮੁੱਲ ਨਹੀਂ।
ਗੁਰ ਕਰ ਜਹ ਲਖਮੀ ਤਹ ਰਹੇ, ਤਿਸ ਕੀ ਗਿਣਤੀ ਕਉ ਕੋ ਕਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਵਿਚ ਜਿਹੜੀ ਲਕਸ਼ਮੀ ਹੈ ਉਹਦਾ ਨਿਵਾਸ ਹੁੰਦਾ, ਭਾਵ ਕੇ ਮਾਇਆ ਦਾ ਨਿਵਾਸ ਗੁਰੂ ਦੇ ਚਰਨਾਂ ਦੇ ਵਿਚ ਹਮੇਸ਼ਾ ਹੁੰਦਾ, ਤਿਸ ਕੀ ਗਿਣਤੀ ਕਉ ਕੋ ਕਹੇ, ਭਾਵ ਕੇ ਜਿਹੜੀ ਸਵੈਮ ਹੀ ਲਕਸ਼ਮੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਰਹਿੰਦੀ ਹੈ ਉਹਦੀ ਗਿਣਤੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਕਿਵੇਂ ਕਰ ਸਕਦਾ।
ਇਹ ਸਤਿਗੁਰ ਕੇ ਰੁਚਿਰ ਬਿਲਾਸ, ਪਠਨ ਸੁਣਨ ਕੋ ਕਰੋ ਪਰ ਕਾਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਜੀਬ ਤੇ ਅਲੌਕਿਕ ਜਿਹੜੇ ਕੌਤਕ ਨੇ ਮੈਂ ਉਹਨਾਂ ਦਾ ਬਿਆਨ ਕਰ ਰਿਹਾ। ਪਠਨ ਸੁਣਨ ਕੋ ਕਰੋ ਪ੍ਰਕਾਸ਼, ਪੜਨ ਦੇ ਵਾਸਤੇ ਤੇ ਸਰੋਤਿਆਂ ਦੇ ਸੁਣਨ ਦੇ ਵਾਸਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਸਤਿਗੁਰਾਂ ਦੀ ਕਥਾ ਨੂੰ ਬਿਆਨ ਕਰ ਰਿਹਾ, ਇਸ ਕਰਕੇ ਹੇ ਸਰੋਤਾ ਜਨੋ ਬੜੇ ਪ੍ਰੇਮ ਦੇ ਨਾਲ ਇਹਨਾਂ ਕੌਤਕਾਂ ਨੂੰ ਪੜੋ ਤੇ ਸੁਣੋ ਤਾਂ ਕਿ ਮੇਰੀ ਕੀਤੀ ਹੋਈ ਇਹ ਜਿਹੜੀ ਲਿਖਤ ਹੈ ਉਹ ਪੂਰੀ ਹੋ ਸਕੇ, ਉਹਨਾਂ ਦੀ ਜਿਹੜੀ ਲਿਖੀ ਹੋਈ ਲਿਖਤ ਹੈ ਇਹ ਸੰਪੂਰਨ ਹੋ ਰਹੀ ਹੈ, ਭਾਵ ਕੇ ਪੂਰੀ ਹੋ ਰਹੀ ਹੈ। ਅੱਜ ਅਸੀਂ ਇਹਨੂੰ ਪੜ ਰਹੇ ਹਾਂ, ਤੁਸੀਂ ਸਾਰੇ ਸੁਣ ਰਹੇ ਹੋ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਕਿਰਪਾ ਹੈ ਕਿ ਉਹਨਾਂ ਦੀ ਕੀਤੀ ਹੋਈ ਅਣਥੱਕ ਕਾਲ ਕਮਾਈ ਦਾ ਅੱਜ ਨਤੀਜਾ ਨਿਕਲ ਰਿਹਾ। ਸੋ ਇਸ ਸਾਖੀ ਨੂੰ ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ। ਥੋੜਾ ਜਿਹਾ ਇਤਿਹਾਸ ਰਹਿ ਗਿਆ ਜਿਹੜਾ ਕਿ ਅੱਜ ਦੇ ਸਮੇਂ ਦੇ ਵਿਚ ਪੂਰਾ ਕੀਤਾ ਨਹੀਂ ਜਾ ਸਕਦਾ। ਸੋ ਕੱਲ ਦੇ ਪ੍ਰਕਰਨ ਦੇ ਵਿਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ।
परना। एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ध्याए, फिर अंगद गुर ते अमरदास रामदास हुए सहाय। अर्जन हर गोविंद नो सिमरो श्री हर आए, श्री हर कृष्ण त्याई है जिस डिठे सब दुख जाए। तेग बहादुर सिमरिया करनौने दावै ताए, दसवें पातशाह श्री गुरु गोविंद सिंह जी सब थाई होए जी सहाय। सतगुरु बालक सिंह जी सिमरिया जिन्हों ने धर्म का मार्ग दिया बताए, अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हों ने टुटी लई मिलाए, वड्डे प्रताप वाले श्री सतगुरु प्रताप सिंह जी सिमरिया जिन्हों ने कलयुग विच सुच सो ते नाम बाणी का प्रवाह दिता चलाए। सर्व कला समर्थ श्री सतगुरु जगजीत सिंह जी सिमरिया जिन्हों की महिमा कही न जाए, हाजरा हजूर पहरे दे मालिक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे। हे सच्चे पातशाह जी असी सदा ही भुलण हार, आप सदा ही बख्शिंद पिता हो। दरों घरों सिखी सिदक बख्शो, बेमुख होके ना मरिये पातशाह जी, धरती ते धर्म वरताओ, महा मलेश दा नाश करो, अपने संत खालसे दा प्रकाश करो। गौ गरीब दे कष्ट नूं दूर करो, कुल सृष्टि आप जी दा पवित्र नाम जपे, किसे नूं दुख होवे ही ना। श्री सतगुरु राम सिंह सच्चे पातशाह जी साडी प्रार्थना है आप जी दे चरणा विच गरीबन वाज साडा धर्म बनिया रहे। सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है, आप जी दे दर्शना दे निमित दर्शना दी दात बख्शो। सतगुरु सच्चे पातशाह जी आप जी दे पावन पवित्र इतिहास दी कथा हुई है, जो पढ़िया है सुनिया है साड्या मना ते वसाउणा, जुगा पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है, आप जी दे दर्शना दे निमित दर्शना दी दात बख्शो, नाम दा रस बख्शो, मन बिरतिया नूं एकाग्रता बख्शो। ना विसरो ना विसारो, रख लो बख्श लो दियो दीदार, श्री सतगुरु राम सिंह जी नाम चढ़दी कला, आप जी दे भाणे सरबत दा भला।